आ रहे हो। आप जी कल श्रवण कर रहे सी नौवे नानक श्री सतगुरु तेग बहादुर पातशाह जी जेड़े के भला करना है सिखां दा, भला करना है लोकाई दा, जिन्हां दा मनोरथ जिन्हां दा मंतव है उस तीर्थ अस्थाना नूं पवित्र करन दा, ते साध संगत जी गुरु बहाना बनाउंदा है हर एक काम नूं करन वेले। सतगुरु जी एक अजिही शक्ति हन, सतगुरां दा बिरद ऐसा है गुरु सवारियो कि जदों भी गुरु कोई भी अजिहा कर्म करदा है शुभ कर्म करदे हन ते कदी भी सतगुरु जी अपना आप नहीं जनाउंदे, हमेशा बख्शिश कृपा करके ते फिर श्रेय जिहड़ा है फिर इहदा कारण सारे दा सारा सिखां नूं ही दस दिंदे ने। अर्ज करां जदों भगवान श्री रामचंद्र जी अयोध्या पहुंचे सी, रावण दा नाश हो चुकिया सी, लंका दे उत्ते जित प्राप्त हो चुकी सी, जदों अयोध्या नगरी दे विच प्रभु श्री रामचंद्र बैठे हुए ने, सारी जिन्नी वानर सेना है सब दा धन्नवाद किया जा रहा है। उस वक्त भगवान सारियां दा धन्नवाद करदे करदे कवि तुलसी जी दसदे ने कि प्रभु जिहड़े ने बड़े ही उस वक्त एक करुणामई आनंद विच ने, सारियां दा धन्नवाद भी कर रहे ने, हथ भी जोड़ रहे ने, ते उत्थे भगवान बेशक सब कुछ करन हार आप ने, क्योंकि जदों असी प्रभु श्री रामचंद्र जी वल वेखीए, एक समा सी जदों राज भाग मिलन लगा उस वक्त विधि जिहड़ी सी उह कुछ अजिही सी कि उस वक्त जिहड़ा इह दैत सी जिहड़ा रावण सी बुरे कर्म कर रहा सी, साधु संतां नूं दुख दे रहा सी, जब जब होत अरिष्ट अपारा तब तब देह धरत अवतारा, जदों जदों दुख दिता जांदा साधुआं नूं, जदों पाप अपराध वध जांदा उस वक्त प्रभु नूं भगवान नूं आउणा ही पैंदा है। उहदी सृष्टि है उहदी कायनात है उस प्रभु नूं आउणा पैंदा है। भगवान श्री रामचंद्र आए, मैं अर्ज कर रहा जदों भी भगवान कोई भी कृपा करन कोई भी शुभ कार्ज करन उत्थे आके अपना आप छुपा लैंदे ने, अपने आप नूं संकोच विच लै जांदे ने, ते सारा जिहड़ा इस गल दा श्रेय है, सारा इस कर्म नूं करन दा जिहड़ा ढंग है वसीला है भाव इहदा कारण सारा साधु संतां नूं दस दिंदे ने। भगवान ने जदों उस दैत दा नाश करना सी और उधर राज भाग मिलन वाला सी, आप ही सारा कौतक कीता ते वना विच आ गए। सो मैं अर्ज कर रहा जदों ओ समा आया, रावण दा नाश हो चुकिया सी, हुण भगवान ओ सारे सेवकां नूं बड़े ही प्रेम सतिकार नाल विदा कर रहे ने। उत्थे भगवान ने फिर एक बड़ा ही प्रेममई एक अजिहे लफ्ज़ कहे जिन्हां नूं सुन के जिहड़े भगत सी जिहड़े प्रेमी सी उन्हां दे अखां चों हंजू आ गए। वाह ओए परमात्मा, वाह मेरे सतगुरु, तू ऐसा है, सारा कुछ करन हार तू है ते आ जाके वडियाई सानू दे दिंदे हो। भगवान उस वक्त कहन लगे जे किते मेरा साथ है सारी सेना ना देंदी शायद मैं युद्ध ना जित सकदा। भगवान ने कहा कि ये सारे जिहड़े मेरे मित्र ने जिन्हां ने मेरा साथ दिता है मैनू मेरे भरावां तों भी प्यारे ने, यह कोई वड्डी गल नहीं क्योंकि सतगुरु दा बिरद है सुभा है। जिस तरह पापी इंसान पाप करन तो नहीं टलदा, वह कर ही जांदा है, यह सहज है क्योंकि उहदी वृत्ति बनी हुई है। पाप बुरा पर पापी को प्यारा, साहिब कहंदे ने पाप ठीक है अतशे बुरा है, बहुत ही बुरी चीज है, बहुत ही निंदित कर्म है, पर जिहड़ा पापी इंसान है उहदी खुराक है, उहनू बड़ा प्यारा लगदा है। इथों सिद्ध हुंदा है कि इह उहदा सुभा है पापी दा कि उहने पाप करना ही करना है। हर कोई अपने सुभा ते अधीन है, हर कोई अपने इस सुभा कारण उही कर्म करदा है, ते गुरु वल जदों असीं ध्यान देईए ते साध संगत जी ਇਸ ਪਰਮਾਤਮਾ ਦਾ ਇਹ ਸਤਿਗੁਰੂ ਜੀ ਦਾ ਵੀ ਬਿਰਦ ਇਹਦਾ ਵੀ ਸੁਭਾਅ ਹੈ ਕਿ ਸਾਰਾ ਕਰਮ ਆਪ ਕਰਕੇ ਤੇ ਉਹਦੇ ਕਰਮ ਦਾ ਕਰਨ ਦਾ ਜਿਹੜਾ ਸਾਰਾ ਜਿੰਮਾ ਹੈ ਆਪਣੇ ਭਗਤ ਦੇ ਨਾਮ ਲਾ ਦਿੰਦੇ ਨੇ, ਆਪਣਾ ਆਪ ਛੁਪਾ ਲੈਂਦੇ ਨੇ। ਨੌਵੇਂ ਪਾਤਸ਼ਾਹ ਕਿਰਪਾ ਕਰ ਰਹੇ ਨੇ, ਇੱਥੇ ਭਲਾ ਕਰ ਰਹੇ ਨੇ ਲੋਕਾਈ ਦਾ। ਤੀਰਥ ਅਸਥਾਨ ਜਿਹੜੇ ਕਿ ਤੜਫਦੇ ਨੇ, ਜਿਹੜੇ ਕਿ ਤਰਸਦੇ ਨੇ, ਪੁਕਾਰਾਂ ਕਰਦੇ ਨੇ, ਹੇ ਪ੍ਰਭੂ ਜਿੰਨੇ ਵੀ ਪਾਪੀ ਅਪਰਾਧੀ ਜੀਵ ਨੇ ਉਹ ਸਾਡੇ ਵਿੱਚ ਆ ਕੇ ਇਸ਼ਨਾਨ ਕਰਦੇ ਨੇ ਔਰ ਅਸੀਂ ਅਪਵਿੱਤਰ ਹੋ ਜਾਂਦੀਆਂ ਆ, ਕਿਰਪਾ ਕਰੋ ਆਪਣੇ ਸ਼੍ਰੀ ਚਰਨ ਸਾਡੇ ਵਿੱਚ ਆ ਕੇ ਪਾਓ, ਕਿਰਪਾ ਬਖਸ਼ਿਸ਼ ਕਰੋ ਤੇ ਸਾਡੇ ਸਾਰੀ ਮੈਲ, ਸਾਡੇ ਅਪਰਾਧ, ਸਾਡੇ ਪਾਪ ਦੂਰ ਕਰਕੇ ਸਾਨੂੰ ਬਿਲਕੁਲ ਪਤਿਤ ਪਾਵਨ ਕਰ ਦਿਓ। ਸੋ ਸਾਧ ਸੰਗਤ ਜੀ, ਨੌਵੇਂ ਪਾਤਸ਼ਾਹ ਵੀ ਇਹੀ ਖੇਡ ਕਰ ਰਹੇ ਨੇ, ਪਰ ਇੱਥੇ ਆ ਕੇ ਆਪਣਾ ਆਪ ਲੁਕਾ ਲਿਆ, ਆਪਣਾ ਆਪ ਛੁਪਾਉਂਦੇ ਹੋਏ ਇੱਥੇ ਵਡਿਆਈਆਂ ਦੇ ਰਹੇ ਨੇ ਉਹ ਤੀਰਥਾਂ ਨੂੰ। ਸੋ ਸਾਧ ਸੰਗਤ ਜੀ, ਆਪ ਜੀ ਨੇ ਇੱਥੇ ਤੱਕ ਹੁਣ ਤੱਕ ਸ਼ਰਵਣ ਕੀਤਾ ਸੀ ਕਿ ਨੌਵੇਂ ਪਾਤਸ਼ਾਹ ਤੀਰਥਾਂ ਤੇ ਜਿਸ ਤਰ੍ਹਾਂ ਇਸ਼ਨਾਨ ਕਰ ਰਹੇ ਨੇ, ਇਸ ਤੋਂ ਅੱਗੇ ਆਪ ਜੀ ਦੇ ਚਰਨਾਂ ਵਿੱਚ ਮੈਂ ਅਰਜ਼ ਕਰਨ ਦਾ ਯਤਨ ਕਰਦਾ ਹਾਂ। ਇੱਕ ਦੋਏ ਦਿਨ ਬੀਤੇ ਇਸ ਪਾਏ, ਸਮਾਂ ਗ੍ਰਹਣ ਕੋ ਪਹੁੰਚਿਓ ਆਏ, ਪਾਵਨ ਜਲ ਮਜੇ ਤਿਸ ਬੇਰੇ, ਦਯੋ ਦਿਜਨ ਕੋ ਦਾਨ ਕਨੇਰੇ। ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਤੀਰਥਾਂ ਦਾ ਰਟਨ ਕਰਦੇ ਹੋਏ, ਇਸ਼ਨਾਨ ਆਦਿਕ ਕਰਦਿਆਂ, ਸਿੱਖਾਂ ਦਾ ਭਲਾ ਕਰਦਿਆਂ, ਜਦੋਂ ਕਵੀ ਜੀ ਦੱਸਦੇ ਨੇ ਇੱਕ ਦੋ ਦਿਨ ਇਸ ਤਰ੍ਹਾਂ ਬਤੀਤ ਹੋਏ, ਸਮਾਂ ਗ੍ਰਹਿਣ ਕੋ ਪਹੁੰਚਿਓ ਆਏ, ਹੁਣ ਸਮਾਂ ਆਇਆ ਜਦੋਂ ਕਿ ਸੂਰਜ ਗ੍ਰਹਿਣ ਦਾ ਸਮਾਂ ਸੀ। ਔਰ ਹਿੰਦੂ ਇਤਿਹਾਸ ਨੂੰ ਜਦੋਂ ਅਸੀਂ ਪੜ੍ਹੀਏ ਤੇ ਇਹਦਾ ਬਹੁਤ ਹੀ ਵੱਡਾ ਮਹੱਤਵ ਹੈ। ਕੁਰੂਕਸ਼ੇਤਰ ਜਾ ਕੇ ਉਹ ਲੋਕ ਜਦੋਂ ਕਿ ਸੂਰਜ ਗ੍ਰਹਿਣ ਹੁੰਦਾ, ਗ੍ਰਹਿਣ ਦਾ ਸਮਾਂ ਆਉਂਦਾ, ਉਸ ਵਕਤ ਇਹ ਲੋਕ ਦਾਨ ਆਦਿਕ ਕਰਮ ਕਰਦੇ ਨੇ। ਜਦੋਂ ਭਾਈ ਕਾਨ ਸਿੰਘ ਜੀ ਜਿਹੜੇ ਕਿ ਮਹਾਨ ਕੋਸ਼ ਦੇ ਰਚਿਤਾ ਨੇ, ਉਹਨਾਂ ਦੀ ਉਸ ਕਿਰਤ ਨੂੰ ਪੜਿਆ ਜਾਵੇ, ਉਹਦੇ ਵਿੱਚ ਉਹ ਦੱਸਦੇ ਨੇ ਇਹਦੇ ਬਾਰੇ ਕਿ ਉਹ ਲੋਕ ਦਾਨ ਪੁੰਨ ਇਸ ਕਰਕੇ ਕਰਦੇ ਨੇ ਤਾਂ ਜੋ ਇਸ ਸੂਰਜ ਔਰ ਚੰਦਰਮਾ ਨੂੰ ਮਨੋਤ ਹੈ, ਮੰਨਿਆ ਜਾਂਦਾ ਕਿ ਰਾਹੂ ਕੇਤੂ ਇਹਨਾਂ ਨੂੰ ਭਕਸ਼ਣ ਕਰਦੇ ਨੇ, ਖਾ ਜਾਂਦੇ ਨੇ। ਹਿੰਦੂ ਧਰਮ ਵਿੱਚ ਉਹ ਲੋਕ ਇਹ ਗੱਲ ਮੰਨਦੇ ਨੇ ਕਿ ਜਦੋਂ ਇਹਨਾਂ ਦੇ ਨਾਮ ਤੇ ਦਾਨ ਪੁੰਨ ਆਦਿਕ ਕਿਰਿਆ ਕੀਤੀ ਜਾਏ ਤੇ ਇਹਨਾਂ ਸੂਰਜ ਚੰਦਰਮਾ ਆਦਿਕਾਂ ਦਾ ਭਲਾ ਹੁੰਦਾ, ਇਹਨਾਂ ਦਾ ਬਚਾਓ ਹੁੰਦਾ। ਤੇ ਦੂਸਰੇ ਪਾਸੇ ਜਦੋਂ ਅਸੀਂ ਸਿੱਖੀ ਸਿਧਾਂਤ ਵੇਖਦੇ ਹਾਂ, ਇਹ ਨਹੀਂ ਕਿ ਮੈਂ ਉਹਨਾਂ ਲੋਕਾਂ ਨੂੰ ਬੁਰਾ ਕਹਿ ਰਿਹਾ, ਧਿਆਨ ਦੇਣਾ ਗੁਰੂ ਸਵਾਰਿਓ, ਮੇਰਾ ਅਰਜ਼ ਕਰਨ ਦਾ ਤਤਪਰਯ ਇਹ ਹੈ, ਇਹਦਾ ਮਤਲਬ ਇਹ ਹੈ ਕਿ ਮੈਂ ਉਹਨਾਂ ਲੋਕਾਂ ਨੂੰ ਨਿੰਦਿਤ ਨਹੀਂ ਕਰ ਰਿਹਾ, ਉਹਨਾਂ ਦੀ ਨਿੰਦਿਆ ਨਹੀਂ ਕਰ ਰਿਹਾ, ਸਿਰਫ ਮੈਂ ਅਰਜ਼ ਇਹ ਕਰ ਰਿਹਾ ਕਿ ਹਰ ਇੱਕ ਚੀਜ਼ ਵੱਧ ਤੋਂ ਵੱਧ ਹੁੰਦੀ ਹੈ, ਇੱਕ ਦੂ ਇੱਕੋ ਚੜ੍ਹਾਉਂਦੀ ਆ, ਕੌਣ ਜਾਣੈ ਮੇਰਾ ਨਾਉ ਜੀਓ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਉਸ ਪਰਮ ਪਿਤਾ ਸਤਿਗੁਰੂ ਦੀ ਕਾਇਨਾਤ, ਉਹਦੀ ਵਿਧੀ, ਉਹਦਾ ਸਿਧਾਂਤ ਐਸਾ ਹੈ ਕਿ ਇੱਕ ਤੋਂ ਇੱਕ ਉਤਾਂ ਚੜ੍ਹਦੀ ਹੋਈ ਚੀਜ਼ ਆਉਂਦੀ ਹੈ। ਜੇ ਕੋਈ ਦੁਨਿਆਵੀ ਤੌਰ ਤੇ ਵੇਖ ਲਓ, ਇੱਕ ਬਾਦਸ਼ਾਹ, ਉਹਨੇ ਜੇ ਕੋਈ ਵਧੀਆ ਕਰਮ ਕੀਤੇ ਹੋਣ ਤੇ ਅਗਲਾ ਬਾਦਸ਼ਾਹ ਆਏਗਾ ਉਹਦੇ ਤੋਂ ਉਤਾਂ ਕਰਮ ਕਰੇਗਾ, ਤਾਂ ਹੀ ਉਹਦੀ ਕੋਈ ਗੱਲ ਜਾਣੀ ਜਾਏਗੀ, ਤਾਂ ਹੀ ਉਹਨੂੰ ਮੰਨਿਆ ਜਾਏਗਾ। ਜੇ ਇਸ ਗੁਰੂ ਦੇ ਘਰ ਦੀ ਗੱਲ ਕਰੀਏ, ਜਦੋਂ ਇੱਕ ਜੋਤ ਜੋਤ ਵਿੱਚ ਸਮਾ ਜਾਂਦੀ ਹੈ, ਇੱਕ ਨਵਾਂ ਜਾਮਾ ਜਦੋਂ ਪਲਟਦਾ, ਇੱਕ ਨਵਾਂ ਯੁੱਗ ਸ਼ੁਰੂ ਹੁੰਦਾ, ਕਹੋ ਕਬੀਰ, ਕਬੀਰ ਜੀ ਕਹਿੰਦੇ ਨੇ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ, ਕਬੀਰ ਜੀ ਕਹਿੰਦੇ ਨੇ ਜਦੋਂ ਇੱਕ ਨਵਾਂ ਸੂਰਜ ਚੜ੍ਹਦਾ ਵੇਖਿਆ, ਮੇਰੇ ਮਨ ਚ ਪ੍ਰਕਾਸ਼ ਹੋਇਆ, ਮੇਰਾ ਅਰਜ਼ ਕਰਨ ਤੋਂ ਭਾਵ ਹਰ ਇੱਕ ਚੀਜ਼ ਉਤਾਂਹ ਤੋਂ ਉਤਾਂਹ ਹੁੰਦੀ ਹੈ, ਪਰ ਪਹਿਲੀ ਚੀਜ਼ ਮਾੜੀ ਨਹੀਂ ਹੋ ਜਾਂਦੀ। ਹਾਂ ਇਹ ਹੈ ਕਿ ਉਹਦੇ ਤੋਂ ਜਿਹੜੀ ਅਗਲੀ ਚੀਜ਼ ਆਏਗੀ, ਇੱਕ ਨਵਾਂ ਸਟੈਪ ਜੋ ਆਏਗਾ, ਉਹ ਉਤਾਂਹ ਦਾ ਉਤਾਂਹ ਹੋਏਗਾ ਤਾਂ ਗੱਲ ਬਣੇਗੀ। ਅਰਜ਼ ਕਰ ਰਿਹਾ ਸੀ ਕਿ ਜਦੋਂ ਇਹ ਲੋਕ ਦਾਨ ਪੁੰਨ ਆਦਿਕ ਕਿਰਿਆ ਕਰਦੇ ਨੇ, ਪਰ ਇੱਕ ਪਾਸੇ ਸਿੱਖੀ ਸਿਧਾਂਤ ਨੂੰ ਲੈ ਲਈਏ ਤੇ ਇਹ ਕੁਛ ਉਤਾਂਹ ਦੀ ਮੰਜ਼ਿਲ ਦੀ ਗੱਲ ਕਰਦਾ ਹੈ। ਹੁਣ ਉਹ ਲੋਕ, ਇੱਕ ਨਿਸ਼ਚਿਤ ਉਹਨਾਂ ਦਾ ਦਿਨ ਹੈ, ਜਿਹਦੇ ਵਿੱਚ ਜੇ ਵੇਖਿਆ ਜਾਵੇ ਉਹ ਪੂਰੀ ਜੀਵਨ ਚਰਿਆ ਨੂੰ, ਪੂਰੇ ਜੀਵਨ ਨੂੰ ਚਾਰ ਹਿੱਸਿਆਂ ਚ ਵੰਡ ਦਿੰਦੇ ਨੇ। ਉਹਦੇ ਵਿੱਚ ਵੰਡੇ ਹੋਏ ਉਹਨਾਂ ਨੇ ਇੱਕ ਵੱਖਰੇ ਵੱਖਰੇ ਸਿਧਾਂਤ ਰੱਖੇ ਨੇ ਕਿ 25 ਸਾਲ ਇਸ ਤਰ੍ਹਾਂ ਬੀਤਣੇ ਨੇ, 25-25 ਕਰਕੇ ਉਹਨਾਂ ਚਾਰੇ ਹਿੱਸਿਆਂ ਨੂੰ ਵੰਡ ਕੇ, ਤੇ ਫਿਰ ਉੱਥੇ ਦੱਸਿਆ ਜਾਂਦਾ ਹਰ ਵਕਤ ਇਹ ਵਾਲਾ ਕਰਮ ਕਰਨਾ, ਕਿਤੇ ਉਹਨੇ ਵਾਨਪ੍ਰਸਤ ਰਹਿਣਾ, ਕਿਤੇ ਜਾ ਕੇ ਸੰਨਿਆਸੀ ਹੋ ਜਾਣਾ, ਭਾਵ ਇਹ ਸਾਰੇ ਕਰਮ। ਪਰ ਸਤਿਗੁਰੂ ਜੀ ਦੀ ਜਦੋਂ ਅਸੀਂ ਮਤ ਵੇਖਦੇ ਹਾਂ, ਉਹ ਸਤਿਗੁਰੂ ਜੀ ਦੀ ਸੋਚ ਵੇਖਦੇ ਹਾਂ, ਸਿੱਖੀ ਸਿਧਾਂਤ ਨੂੰ ਵੇਖਾਂਗੇ, ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਸਦਾ ਹੀ ਸਿੱਖ ਨੂੰ ਉਪਦੇਸ਼ ਕਰ ਰਹੇ ਨੇ ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਮੁਖ ਬਾਰੇ ਦੱਸਿਆ ਗਿਆ ਜਿਹਦਾ ਮੁਖ ਸਦਾ ਹੀ ਗੁਰੂ ਵੱਲ ਹੈ, ਉਹਦੇ ਵਾਸਤੇ ਕੋਈ ਚੀਜ਼ ਪੱਕੀ ਇਹ ਨਹੀਂ ਕਹੀ ਗਈ ਕਿ ਨਾਮ ਜਪਣ ਦਾ ਸਮਾਂ ਤੇਰਾ ਇਹੀ ਨਿਰਧਾਰਿਤ ਹੈ, ਇਸ ਤੋਂ ਵੱਧ, ਇਸ ਤੋਂ ਘੱਟ, ਇਹ ਸਮੇਂ ਤੋਂ ਪਹਿਲਾਂ, ਇਸ ਸਮੇਂ ਤੋਂ ਬਾਅਦ ਤੂੰ ਨਾਮ ਨਹੀਂ ਜਪ ਸਕਦਾ, ਕੋਈ ਅਜਿਹੀ ਮਰਿਆਦਾ ਨਹੀਂ। ਹਰ ਜਪਦਿਆ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ। ਸਤਿਗੁਰੂ ਕਹਿੰਦੇ ਨੇ ਹਰੀ ਦੇ ਨਾਮ ਨੂੰ ਜਪਦਿਆਂ ਖਿਨ ਮਾਤਰ ਢਿੱਲ ਨਾ ਕਰ, ਕੀ ਪਤਾ ਦੂਸਰਾ ਸਾਹ ਆਉਣਾ ਕਿ ਨਹੀਂ ਆਉਣਾ। ਮੇਰਾ ਅਰਜ਼ ਕਰਨ ਤੋਂ ਭਾਵ ਹੈ ਕਿ ਜਦੋਂ ਸੂਰਜ ਗ੍ਰਹਿਣ ਦਾ ਸਮਾਂ ਔਰ ਉਹ ਲੋਕ ਕੁਰੂਕਸ਼ੇਤਰ ਵਿੱਚ ਜਾ ਕੇ ਦਾਨ ਪੁੰਨ ਆਦਿਕ ਕਰਮ ਕਰਦੇ ਨੇ, ਤੇ ਦੂਸਰੇ ਪਾਸੇ ਮੈਂ ਅਰਜ਼ ਕਰ ਰਿਹਾ ਸੀ ਕਿ ਸਤਿਗੁਰੂ ਜੀ ਦਾ ਉਹ ਬਣਾਇਆ ਹੋਇਆ ਸਿੱਖੀ ਸਿਧਾਂਤ, ਜਿਹਦੇ ਵਿੱਚ ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਜਿਹਦਾ ਨਾਮ ਭਾਈ ਮਨਸੁਖ ਆਇਆ, ਇਤਿਹਾਸ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਉਹ ਇੱਕ ਨਗਰ ਵਿੱਚ ਪਹੁੰਚਦਾ, ਉੱਥੋਂ ਦਾ ਇੱਕ ਰਾਜਾ ਹੋਇਆ ਸ਼ਿਵਨਾਭ ਰਾਜਾ। ਹੁਣ ਸਮਾਂ ਐਸਾ ਸੀ ਕਿ ਇਕਾਦਸ਼ੀ ਦਾ ਵਰਤ ਰੱਖਿਆ ਜਾਂਦਾ ਸੀ, ਕੁਛ ਵੀ ਖਾਣਾ ਪੀਣਾ ਨਹੀਂ ਉਸ ਦਿਨ, ਬਿਲਕੁਲ ਨਿਰਾ ਆਹਾਰ ਰਹਿਣਾ, ਪ੍ਰਸ਼ਾਦਾ ਨਹੀਂ ਛਕਣਾ, ਬਿਲਕੁਲ ਭੁੱਖਾ ਰਹਿ ਕੇ ਉਸ ਵਕਤ ਉਹ ਲੋਕ ਬੰਦਗੀ ਕਰਦੇ ਨੇ ਜੋ ਵੀ ਆਪਣੇ ਕਰਮ ਕਾਂਡ ਆਦਿਕ ਪੂਜਾ ਪਾਠ ਕਰਦੇ ਹਨ। ਹੁਣ ਇਹ ਜਿਹੜਾ ਸੀ ਮਨਸੁਖ, ਇਹਨੂੰ ਗੁਰੂ ਦਾ ਉਪਦੇਸ਼ ਸੀ ਕਿ ਕਰਮ ਕਰਕੇ ਵੰਡ ਕੇ ਛਕਣਾ, ਤੇ ਗੁਰਮੁਖ ਨਾਮ ਦਾਨ ਇਸ਼ਨਾਨ, ਗੁਰੂ ਦਾ ਜਿਹੜਾ ਸਿੱਖ ਹੈ ਨਾਮ ਜਪੇ, ਦਾਨ ਕਰੇ, ਇਸ਼ਨਾਨ ਆਦਿਕ ਕਰਮ ਕਰੇ। ਹੁਣ ਜਦੋਂ ਇਹਨੇ ਸਾਰੇ ਕਰਮ ਕੀਤੇ, ਇਸ਼ਨਾਨ ਪਾਣੀ ਕਰਕੇ, ਭਜਨ ਬੰਦਗੀ ਕਰਕੇ ਪ੍ਰਸ਼ਾਦਾ ਬਣਾਇਆ, ਫਿਰ ਉਸ ਵਕਤ ਹੁਣ ਇਹ ਵੇਖਣ ਲੱਗਾ ਕਿ ਕੋਈ ਅਜਿਹਾ ਗੁਰੂ ਦਾ ਪਿਆਰਾ ਹੋਵੇ ਜਿਹਨੂੰ ਛਕਾ ਕੇ ਫਿਰ ਛਕਾਂ। ਮੈਂ ਸਿਰਫ ਇਹ ਚੀਜ਼ਾਂ ਤੇ ਅਰਜ਼ ਕਰ ਰਿਹਾ ਸਾਧ ਸੰਗਤ ਜੀ ਕਿ ਗੁਰੂ ਜੋ ਹੁੰਦਾ, ਸਤਿਗੁਰੂ ਇੱਕ ਨਵੀਂ ਸੇਧ ਦਿੰਦਾ ਸਿੱਖ ਨੂੰ, ਔਰ ਜਦੋਂ ਸਿੱਖ ਉਹਦੇ ਉੱਤੇ ਚੱਲੇਗਾ ਤਾਂ ਹੀ ਉਹਦੇ ਤੇ ਕਿਰਪਾ ਹੋਏਗੀ, ਤਾਂ ਹੀ ਭਲਾ ਹੋਏਗਾ, ਤਾਂ ਹੀ ਕੁਛ ਵਿਲੱਖਣ, ਕੁਛ ਵੱਖਰਾ ਹੋ ਸਕਦਾ, ਤਾਂ ਹੀ ਕੁਛ ਵੱਖਰਾ ਘਟਿਤ ਹੋ ਸਕਦਾ ਇਸ ਜੀਵ ਦੇ ਅੰਦਰ, ਜੇ ਗੁਰੂ ਦੀ ਗੱਲ ਮੰਨ ਲਵੇ। ਜੇ ਗੱਲ ਨਾ ਮੰਨੇ ਤੇ ਫਿਰ ਪਹਿਲਾਂ ਵਰਗਾ ਤੇ ਹੈ ਹੀ ਹੈ, ਲੋਹਾ ਤੇ ਫਿਰ ਹੈ ਹੀ ਏ, ਜੇ ਪਾਰਸ ਨਾਲ ਛੋਹ ਗਿਆ ਤੇ ਸੋਨਾ ਹੋ ਜਾਏਗਾ, ਨਹੀਂ ਤੇ ਲੋਹਾ ਤੇ ਹੈ ਹੀ ਹੈ ਨਾ। ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਕਿਤੇ ਗੁਰੂ ਦੀ ਨਦਰ, ਗੁਰੂ ਦੀ ਕਿਰਪਾ ਹੋ ਜਾਏ ਤੇ ਲੋਹੇ ਤੋਂ ਲਾਲ ਹੋ ਜਾਂਦਾ। ਸੋ ਅਰਜ਼ ਕਰਦਾ ਜਦੋਂ ਇਸ ਮਨਸੁਖ ਨੇ ਸਾਰਿਆਂ ਨੂੰ ਪ੍ਰਸ਼ਾਦਾ ਆਦਿਕ ਛਕਾਇਆ, ਉਸ ਵਕਤ ਪੂਰੀ ਨਗਰੀ ਵਿੱਚ ਗੱਲ ਫੈਲ ਗਈ, ਜਿਵੇਂ ਜੰਗਲ ਦੀ ਅੱਗ ਇੱਕ ਛਿੰਨ ਦੇ ਵਿੱਚ, ਇੱਕ ਪਲ ਵਿੱਚ, ਇੱਕ ਦਰਖਤ ਤੋਂ, ਇੱਕ ਬੂਟੇ ਤੋਂ, ਇੱਕ ਘਾਹ ਤੋਂ ਅਗਾਂਹ ਵੱਧਦੀ ਵੱਧਦੀ ਸਾਰੇ ਜੰਗਲ ਨੂੰ ਸਵਾਹ ਕਰ ਦਿੰਦੀ ਹੈ ਕੁਛ ਪਲਾਂ ਮਾਤਰਾ ਵਿੱਚ। ਇਸ ਭਗਤ ਦੀ ਜੋ ਕਿਰਿਆ ਸੀ, ਇਹਦਾ ਸਾਰਾ ਕਰਮ ਤੁਰੰਤ ਸਾਰੇ ਨਗਰ ਵਿੱਚ ਫੈਲਿਆ। ਰਾਜਾ ਆਪ ਪਹੁੰਚਿਆ, ਆ ਕੇ ਕਹਿਣ ਲੱਗਾ, ਤੂੰ ਕੈਸਾ ਇਨਸਾਨ ਹੈ, ਅੱਜ ਇਕਾਦਸ਼ੀ ਦਾ ਵਰਤ ਹੈ ਔਰ ਤੂੰ ਭੁੱਖਾ ਨਹੀਂ ਰਿਹਾ, ਭੁੱਖਾ ਰਹਿ ਕੇ, ਨਿਰਾ ਆਹਾਰ ਰਹਿ ਕੇ ਕੋਈ ਬੰਦਗੀ ਨਹੀਂ ਕੀਤੀ। ਗੁਰਬਾਣੀ ਵੱਲ ਜਦੋਂ ਇੱਕ ਝਾਤ ਮਾਰੀਏ ਤੇ ਸਤਿਗੁਰੂ ਕਹਿੰਦੇ ਨੇ, ਜੇ ਤੂੰ ਸਮਝਦਾ ਹੈ ਕਿ ਭੁੱਖੇ ਰਹਿ ਕੇ ਪ੍ਰਭੂ ਮਿਲ ਜਾਏ ਤੇ ਬੜੀ ਵੱਡੀ ਤੇਰੀ ਗਲਤ ਫਹਿਮੀ ਹੈ। ਛੋਡ ਹੈ ਅੰਨ ਕਰਹਿ ਪਾਖੰਡ, ਨਾ ਸੁਹਾਗਨ ਨਾ ਹੋਏ ਰੰਡ। ਜਿਸ ਤਰ੍ਹਾਂ ਇੱਕ ਔਰਤ, ਪਹਿਲਾਂ ਕੀ ਸੀ ਕਿ ਜੇ ਕਿਸੇ ਔਰਤ ਦਾ ਘਰ ਵਾਲਾ ਚੜ੍ਹਾਈ ਕਰ ਗਿਆ ਤੇ ਉਹਦੇ ਵਿੱਚ ਇੱਕ ਮਰਿਆਦਾਵਾਂ ਬਣੀਆਂ ਸੀ ਕਿ ਉਹ ਆਪਣੇ ਕੇਸ ਖਿਲਾਰ ਕੇ ਰੱਖਦੀ ਸੀ, ਉੱਥੋਂ ਲੱਗਦਾ ਸੀ ਕਿ ਇਹਦਾ ਘਰ ਵਾਲਾ ਨਹੀਂ, ਉਹ ਆਪਣੇ ਕੁਛ ਵੇਸ਼ ਅਜਿਹਾ ਬਣਾ ਕੇ ਰੱਖਦੀ ਸੀ ਕਿ ਜ਼ਿਆਦਾ ਸੱਜਣਾ ਸਵਰਨਾ ਨਹੀਂ, ਕਿਉਂਕਿ ਉਹ ਵਿਧਵਾ ਹੋ ਚੁੱਕੀ ਹੈ, ਉਹ ਇੱਕ ਵੇਸ਼ ਬਣ ਗਿਆ। ਪਰ ਜਿਹਦਾ ਕੋਈ ਵੇਸ਼ ਹੀ ਨਹੀਂ, ਕੋਈ ਚਾਲ ਚੱਲਣ ਹੀ ਨਹੀਂ ਚੰਗਾ, ਨਾ ਹੀ ਉਹ ਸੁਹਾਗਣਾ ਵਿੱਚ ਆ ਜਾਏਗੀ, ਨਾ ਹੀ ਉਹ ਵਿਧਵਾ ਵਿੱਚ ਆ ਜਾਏਗੀ। ਸਾਹਿਬ ਕਹਿੰਦੇ ਨੇ ਕਿ ਜੇ ਇਨਸਾਨ ਅੰਨ ਆਦਿਕ ਛੱਡ ਕੇ ਸੋਚੇ ਕਿ ਉਸ ਪਰਮਾਤਮਾ ਦੀ ਪ੍ਰਾਪਤੀ ਕਰ ਲਵਾਂਗਾ, ਤੇ ਇਹ ਨਹੀਂ ਹੋ ਸਕਦਾ, ਇਹ ਪਖੰਡ ਹੋ ਰਿਹਾ। ਕਿਉਂਕਿ ਉਹ ਪਰਮਾਤਮਾ ਦੇ ਨਾਲ ਅੰਨ ਛੱਡਣਾ, ਇਹ ਕਿਹੜਾ ਤਾਲਮੇਲ ਹੈ, ਕੀ ਹੋ ਸਕਦਾ ਅੰਨ ਛੱਡ ਕੇ, ਇਹ ਕੀ ਇਹਦੇ ਨਾਲ ਤਾਲਮੇਲ ਬੈਠੇਗਾ, ਜਾਂ ਕੀ ਅਜਿਹੀ ਸ਼ਕਤੀ ਆਏਗੀ, ਜਾਂ ਕੀ ਅਜਿਹਾ ਕਰਮ ਹੋ ਜਾਏਗਾ ਕਿ ਪ੍ਰਭੂ ਖੁਸ਼ ਹੋ ਜਾਏਗਾ। ਕਿਉਂਕਿ ਇਹ ਜੋ ਸਰੀਰ ਹੈ, ਦੇਣ ਹੈ ਕਿਸੇ ਦੀ, ਸਾਨੂੰ ਜੇ ਕੋਈ ਇੱਕ ਮਾਮੂਲੀ ਜੀ ਚੀਜ਼ ਦੇ ਦੇਵੇ, ਉਹਨੂੰ ਇੰਨਾ ਕੁ ਸੰਭਾਲ ਕੇ ਰੱਖਦੇ ਹਾਂ, ਨਾਲਦਿਆਂ ਨੂੰ ਵੀ ਫਿਰ ਕਹਿੰਦੇ ਹਾਂ ਇਹ ਫਲਾਣੇ ਨੇ ਦਿੱਤਾ ਸੀ, ਵੇਖੀ ਕਿਤੇ ਧਿਆਨ ਰੱਖੀ ਇਹਦਾ ਨਾਸ ਨਾ ਹੋ ਜਾਏ, ਟੁੱਟ ਨਾ ਜਾਵੇ, ਭੱਜ ਨਾ ਜਾਵੇ, ਬਹੁਤ ਕੁਛ ਧਿਆਨ ਦਿੰਦੇ ਹਾਂ। ਪਰ ਇਨਸਾਨ ਜਿਹੜਾ, ਜਿਹੜੀ ਦਾਤ ਉਸ ਸਤਿਗੁਰੂ ਨੇ ਦਿੱਤੀ ਜਿਹਨੂੰ ਅਸੀਂ ਸਰੀਰ ਕਹਿੰਦੇ ਹਾਂ, ਇਹ ਫਿਰ ਸਾਡਾ ਤੇ ਨਹੀਂ, ਦੇਣ ਵਾਲਾ ਕੋਈ ਹੋਰ ਹੈ। ਤੇ ਜੇ ਅਸੀਂ ਪ੍ਰਸ਼ਾਦਾ ਨਹੀਂ ਛਕਦੇ ਤੇ ਸਾਧ ਸੰਗਤ ਜੀ, ਉਸ ਵਕਤ ਕੀ ਇਸ ਸਰੀਰ ਦਾ ਨਾਸ ਨਹੀਂ ਹੁੰਦਾ, ਇਹਨੂੰ ਕਸ਼ਟ ਨਹੀਂ ਪਹੁੰਚਦਾ? ਤੇ ਸਤਿਗੁਰੂ ਕਹਿੰਦੇ ਨੇ ਇਹ ਅੰਨ ਆਦਿਕ ਛੱਡ ਕੇ ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਦੋਂ ਮਨਸੁਖ ਉਸ ਵਕਤ ਰਾਜੇ ਨੂੰ ਕਹਿਣ ਲੱਗਾ, ਹੇ ਰਾਜਨ, ਜਿਹੜੇ ਇਸ ਕਰਮ ਧਰਮ ਦੇ ਵਿੱਚ, ਜਿਹੜੇ ਨਿਯਮ ਦੇ ਵਿੱਚ ਤੂੰ ਕਿਤੇ ਇੱਕ ਨਿਸ਼ਚਿਤ ਸਮਾਂ ਰੱਖਿਆ ਕਿ ਇਸ ਦਿਨ ਜਦੋਂ ਇਕਾਦਸ਼ੀ ਦਾ ਵਰਤ ਹੋਇਆ ਉਸ ਵਕਤ ਤੂੰ ਅੰਨ ਆਦਿਕ ਛੱਡ ਦਿੰਦਾ, ਉਸ ਵਕਤ ਤੂੰ ਇਹ ਸਾਰੇ ਭੋਗ ਆਦਿਕ ਜਿਹੜੀ ਕਿਰਿਆਵਾਂ ਨੇ ਇਹਨਾਂ ਨੂੰ ਤਿਆਗ ਦਿੰਦਾ, ਉਸ ਵਕਤ ਪੂਰਾ ਜਤ ਸਤ ਵਿੱਚ ਰਹਿ ਕੇ ਆਪਣੇ ਕਰਮ ਇੰਦਰੀਆਂ ਨੂੰ ਸਾਰੀਆਂ ਨੂੰ ਸੰਕੋਚ ਲੈਂਦਾ ਕਿ ਕੋਈ ਅਜਿਹਾ ਕਰਮ, ਅਨਿਸ਼ਟ ਕਰਮ ਨਾ ਮੇਰੇ ਕੋਲੋਂ ਹੋਵੇ, ਕਿਉਂਕਿ ਇਹ ਤਪੱਸਿਆ ਦਾ ਕਰਮ ਹੈ। ਇਹ ਦਿਹਾੜਾ ਜਿਹੜਾ ਸਪੈਸ਼ਲ ਤੂੰ ਇਹਨੂੰ ਮਿਥ ਲੈਂਦਾ ਕਿ ਇਹ ਦਿਨਾਂ ਵਿੱਚ ਇਹ ਕਰਮ ਮੈਂ ਕਰਨੇ ਨੇ, ਪਰ ਉੱਥੇ ਮਨਸੁਖ ਨੇ ਕਿਹਾ ਜਿਹੜੇ ਗੁਰੂ ਦੇ ਸੰਤ ਹੁੰਦੇ ਨੇ, ਗੁਰੂ ਕੇ ਸਿੱਖ ਹੁੰਦੇ ਨੇ, ਉਹ ਸਦੀਵ ਇਹ ਕਰਮ ਆਪਣੇ ਉੱਤੇ ਅਪਣਾ ਕੇ ਰੱਖਦੇ ਨੇ। ਉਹ ਸਿਰਫ ਇਹ ਨਹੀਂ ਯਾਦ ਰੱਖਦੇ ਕਿ ਨਿਸ਼ਚਿਤ ਦਿਨ ਹੈ, ਇਸ ਦਿਨ ਹੀ ਨਾਮ ਜਪਿਆ ਜਾਵੇ, ਇਸ ਦਿਨ ਹੀ ਦਾਨ ਕੀਤਾ ਜਾਏ, ਕਿਉਂਕਿ ਸਾਧ ਸੰਗਤ ਜੀ ਉਹਨਾਂ ਨੂੰ ਉਪਦੇਸ਼ ਹੁੰਦਾ ਆਪਣੇ ਗੁਰੂ ਦਾ। ਗੱਲ ਚੱਲਦੀ ਪਈ ਸੀ ਕਿ ਉਹ ਲੋਕ ਜਦੋਂ ਸੂਰਜ ਗ੍ਰਹਿਣ ਹੁੰਦਾ ਉਸ ਵਕਤ ਦਾਨ ਆਦਿਕ ਇਹ ਕਰਮ ਕਰਦੇ ਨੇ, ਤਾਂ ਜੋ ਇਹਨਾਂ ਕਰਮਾਂ ਦੇ ਨਾਲ ਉਹਨਾਂ ਦੀ ਇਹ ਮਨੋਤ ਹੈ, ਉਹ ਮੰਨਦੇ ਨੇ ਕਿ ਸੂਰਜ ਚੰਦਰਮਾ ਇਹਨਾਂ ਨੂੰ ਜਦੋਂ ਗ੍ਰਹਿਣ ਲੱਗਦਾ, ਰਾਹੂ ਕੇਤੂ ਇਹਨਾਂ ਨੂੰ ਆ ਕੇ ਖਾਂਦਾ ਏ, ਇਹ ਸਾਡੇ ਦਾਨ ਪੁੰਨ ਕਰਮ ਕਰਿਆ ਉਹਨਾਂ ਨੂੰ, ਦੇਵਤਿਆਂ ਨੂੰ ਤਾਕਤ ਮਿਲਦੀ ਹੈ ਸੂਰਜ ਆਦਿਕ ਨੂੰ। ਠੀਕ ਹੈ, ਉਹ ਆਪਣੇ ਜਗ੍ਹਾ ਕਿਤੇ ਕੁ ਸਹੀ ਹੋਣਗੇ, ਪਰ ਸਤਿਗੁਰੂ ਜੀ ਨੇ ਇਸ ਤੋਂ ਅਗਾਂ ਦੀ ਲੰਬੀ ਛਲਾਂਗ ਮਰਵਾਈ ਸਿੱਖਾਂ ਨੂੰ ਕਿ ਤੁਸੀਂ ਇਸ ਤੋਂ ਅਗਾਂ ਜਾਓ, ਇਹ ਜਿਹੜੇ ਕਰਮ ਕੁਛ ਕੁ ਦਿਹਾੜੇ ਵਾਸਤੇ ਕਰਦੇ ਨੇ, ਗੁਰੂ ਦਾ ਸਿੱਖ ਸਦਾ ਇਹਨਾਂ ਦੇ ਵਿੱਚ ਵਰਤ ਕੇ ਚੱਲੇ। ਤੇ ਜਦੋਂ ਸਿੱਖ ਸਦਾ ਹੀ ਇਹ ਕਰਮ ਵਿੱਚ ਰਹੇਗਾ, ਤੇ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼ ਸੁਣ ਲਈਏ, ਜਿਹਦੇ ਵਿੱਚ ਸਾਹਿਬ ਇਹ ਸਿੱਖਾਂ ਦੀ ਤੁਹਾਡੀ ਵਡਿਆਈ ਕਰਦੇ ਦੱਸ ਰਹੇ ਨੇ ਕਿ ਜਦੋਂ ਇਹ ਸਿੱਖ ਕਿਸੇ ਸਿੱਖ ਨੂੰ ਖਵਾਉਂਦੇ ਨੇ, ਉਹਨੂੰ ਪ੍ਰਸ਼ਾਦਾ ਛਕਾਉਂਦੇ ਨੇ, ਦਾਨ ਕਰਦੇ ਨੇ, ਉਹ ਮੈਨੂੰ ਮਿਲਦਾ। ਸਤਿਗੁਰੂ ਹਰੀ ਸਿੰਘ ਜੀ ਸੱਚੇ ਪਾਤਸ਼ਾਹ, ਮੈਂ ਸਾਧੂਆਂ ਕੋਲੋਂ ਜਿਵੇਂ ਲਫ਼ਜ਼ ਸੁਣੇ ਨੇ ਕਿ ਸਤਿਗੁਰੂ ਹਰੀ ਸਿੰਘ ਜੀ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਿ ਜਦੋਂ ਕੋਈ ਪਾਠੀ ਸਿੱਖ ਦੇ ਮੂੰਹ ਵਿੱਚ ਕੁਛ ਚੀਜ਼ ਪਾਉਂਦਾ, ਭਾਵ ਉਹਨੂੰ ਛਕਾਉਂਦਾ, ਉਹ ਮੈਨੂੰ ਮਿਲਦਾ। ਅਸਲ ਵਿੱਚ ਕੀ ਗੱਲ ਹੈ ਕਿ ਇਹ ਗੱਲ ਕੀਤੀ ਗਈ ਕਿ ਸਿੱਖ ਜਦੋਂ ਸਿੱਖ ਦੀ ਸੇਵਾ ਕਰਦਾ ਔਰ ਇਹ ਕਰਮ ਵਿੱਚ ਉਹ ਸਦਾ ਹੀ ਤਤ ਲੀਨ ਰਵੇ, ਲੱਗਾ ਰਵੇ। ਗੁਰੂ ਨਾਨਕ ਪਾਤਸ਼ਾਹ ਕੋਲੋਂ ਜਦੋਂ ਬਾਲੇ ਮਰਦਾਨੇ ਨੇ ਪੁੱਛਿਆ, ਮਰਦਾਨਾ ਭੁੱਖ ਲੱਗੀ, ਪੁੱਛਣ ਲੱਗਾ, ਗੁਰੂਆ ਕੀ ਖਾ ਲੈਂਦੇ ਆ, ਜਿਹਾ ਕੀ ਛਕ ਲਿਆ, ਉਹ ਮੈਨੂੰ ਵੀ ਥੋੜਾ ਜਿਹਾ ਛਕਾ ਦੇ, ਜਿਹੜੀ ਭੁੱਖ ਦੂਰ ਹੋ ਜਾਵੇ, ਜਿਹੜੀ ਭੁੱਖ ਤੁਹਾਡੇ ਨੇੜੇ ਨਹੀਂ ਆਉਂਦੀ, ਇਹ ਭੁੱਖ ਨੇ ਕਈ ਦੁੱਖ ਖੜੇ ਕਰ ਦਿੱਤੇ, ਇਹ ਭੁੱਖ ਜਿਹੜੀ ਹੈ ਗੁਰੂ ਚੇਲੇ ਦੀ ਦੂਰੀਆਂ ਪਵਾ ਦਿੰਦੀ ਹੈ, ਇਹ ਭੁੱਖ ਜਿਹੜੀ ਹੈ ਹੋ ਸਕਦਾ ਕਿਸੇ ਜਤੀ ਦਾ ਜਤ ਛੁਡਵਾ ਦੇਵੇ, ਕਿਸੇ ਸਤੀ ਦਾ ਸਤ ਛੁਡਵਾ ਦੇਵੇ। ਭੁੱਖ ਬੜੀ ਜ਼ਾਲਮ ਹੈ, ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਜਿੱਥੇ ਗੁਰਬਾਣੀ ਵਿੱਚ ਕਈ ਤਰ੍ਹਾਂ ਦੇ ਦੁੱਖ ਲਿਖੇ ਗਏ, ਉੱਥੇ ਭੁੱਖ ਨੂੰ ਵੀ ਇੱਕ ਵੱਡਾ ਦੁੱਖ ਦੱਸਿਆ ਗਿਆ। ਗੁਰੂ ਨਾਨਕ ਪਾਤਸ਼ਾਹ ਫਿਰ ਉਪਦੇਸ਼ ਦਿੱਤਾ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਗੁਰੂ ਪਾਤਸ਼ਾਹ ਜਦੋਂ ਸਾਧ ਸੰਗਤ ਜੀ ਕੋਈ ਵੀ ਉਪਦੇਸ਼ ਕਰਦੇ ਨੇ, ਉਹ ਸਿਰਫ ਇੱਕ ਦੋ ਵਾਸਤੇ ਨਹੀਂ, ਉਹ ਸਿਰਫ ਇਹ ਨਹੀਂ ਕਿ ਨਾਮ ਧਾਰੀਆਂ ਵਾਸਤੇ ਹੈ, ਗੁਰੂ ਸਿਰਫ ਇਹਨਾਂ ਦਾ ਬੱਝਿਆ ਨਹੀਂ, ਗੁਰੂ ਸਿਰਫ ਇਹਨਾਂ ਦੀ ਮੋਹਰ ਨਹੀਂ ਲੱਗ ਗਈ ਕਿ ਇਹਨਾਂ ਦਾ, ਇਹ ਸਾਰਿਆਂ ਦਾ ਸਾਂਝਾ ਹੈ। ਕਦੀ ਵੀ ਇਹ ਨਾ ਕੋਈ ਸੋਚ ਲਵੇ ਕਿ ਗੁਰੂ ਜਿਹੜਾ ਨਿਰਮਲਿਆਂ ਦਾ ਜਾਂ ਨਿਹੰਗਾਂ ਦਾ ਜਾਂ ਅਕਾਲੀਆਂ ਦਾ ਜਾਂ ਨਾਮਧਾਰੀਆਂ ਦਾ, ਉਹ ਸਭ ਦਾ ਸਾਂਝਾ ਹੈ। ਅਵਲ ਅੱਲਾਹ ਨੂਰ ਉਪਾਇਆ, ਉਸ ਪਰਮਾਤਮਾ ਨੇ ਅਵਲ ਸਭ ਤੋਂ ਪਹਿਲਾਂ ਆਪਣੇ ਨੂਰ ਨੂੰ ਜਦੋਂ ਫੈਲਾਇਆ ਤੇ ਕੀ ਹੋਇਆ, ਉਸ ਇੱਕ ਨੂਰ ਦੇ ਉੱਤੋਂ ਇਹ ਸਾਰਾ ਜਗਤ ਉਤਪੰਨ ਹੋਇਆ ਸੀ। ਜਦੋਂ ਇੱਕ ਤੋਂ ਉਤਪੰਨ ਹੋਇਆ, ਗੁਰੂ ਨਾਨਕ ਨੇ ਜਦੋਂ ਸਾਨੂੰ ਇੱਕ ਵੱਡੀ ਦਾਤ ਦਿੱਤੀ ਜਪਜੀ ਸਾਹਿਬ ਸ਼ੁਰੂਆਤ ਕੀਤੀ, ਸਭ ਤੋਂ ਪਹਿਲਾਂ ਸ਼ੁਰੂ ਹੀ ਇੱਕ ਤੋਂ ਕੀਤਾ ਸੀ, ਦੋ ਤੋਂ ਨਹੀਂ ਸੀ ਕੀਤਾ। ਬੜੀ ਪ੍ਰਚਲਿਤ ਇਹ ਸਾਖੀ ਹੈ, ਜਦੋਂ ਗੁਰੂ ਗਰੀਬ ਨਿਵਾਜ ਪੜ੍ਹਨ ਗਏ ਉੱਥੇ ਇੱਕ ਪੜਾਇਆ ਤੇ ਇੱਕ ਕਿਹਾ, ਜਦੋਂ ਦੋ ਤੇ ਗੱਲ ਕੀ ਤੇ ਉੱਥੇ ਕਿਹਾ ਨਹੀਂ, ਇੱਕ ਦੇ ਨਾਲ ਹੀ ਜਦੋਂ ਪ੍ਰੀਤੀ ਪੈ ਗਈ ਦੂਜੇ ਦੀ ਲੋੜ ਹੀ ਨਹੀਂ। ਬਹੁਤ ਅਜਿਹੇ ਵਾਕਿਆਤ ਸਾਡੇ ਸਾਹਮਣੇ ਆਉਂਦੇ ਨੇ ਕਿ ਜਦੋਂ ਉਸ ਸਾਧੂਆਂ ਨੇ ਸੰਤਾਂ ਨੇ ਜਿਹੜੇ ਪ੍ਰੇਮੀ ਨੇ ਉਸ ਅਕਾਲ ਪੁਰਖ ਦੇ, ਇੱਕ ਤੋਂ ਬਾਅਦ ਦੂਜਾ ਜਾਣੇ ਹੀ ਨਾ, ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇ ਖਾਲ, ਉਹ ਕਹਿਣ ਲੱਗੇ ਜੇ ਤੂੰ ਤੁੱਠ ਪਿਆ ਤੇ ਸਤਿਗੁਰੂ ਮੈਨੂੰ ਦਰਬ ਦਰ ਭਟਕਣਾ ਨਾ ਪਵੇ, ਹਰ ਕਿਸੇ ਦੇ ਜਾ ਕੇ ਪੈਰ ਨਾ ਘੁੱਟਣੇ ਪੈਣ, ਹਰ ਕਿਸੇ ਦੇ ਕੋਲ ਜਾ ਕੇ ਹੱਥ ਨਾ ਜੋੜਨੇ ਪੈਣ, ਪੱਲੇ ਗਲ ਚ ਪਾ ਕੇ ਕਿਤੇ ਬੇਨਤੀਆਂ ਨਾ ਕਰਨੀਆਂ ਪੈਣ, ਜੇ ਇੱਕ ਤੂੰ ਤੁੱਠ ਪਿਆ ਕਿਰਪਾ ਕਰੀ। ਅਖ ਸਤਿਗੁਰੂ ਜੀ ਕਿਰਪਾ ਕਰਨ, ਜਦੋਂ ਇਹ ਚੀਜ਼ ਸਾਹਮਣੇ ਆ ਜਾਵੇ ਤੇ ਫਿਰ ਕੀ ਹੈ ਸਾਧ ਸੰਗਤ ਜੀ, ਉਸ ਵਕਤ ਗੁਰੂ ਨਾਨਕ ਪਾਤਸ਼ਾਹ ਵੀ ਬਖਸ਼ਿਸ਼ ਕਿਰਪਾ ਕਰਕੇ ਦੱਸ ਰਹੇ ਨੇ ਕਿ ਜਿਹੜੇ ਸਿੱਖ ਆਪਸ ਵਿੱਚ ਸਿੱਖਾਂ ਦੇ ਨਾਲ ਪਿਆਰ ਕਰਕੇ ਉਹਨਾਂ ਨੂੰ ਛਕਾਉਂਦੇ ਨੇ ਉਹ ਮੈਨੂੰ ਮਿਲਦਾ। ਤੇ ਮੈਂ ਹੁਣੇ ਅਰਜ਼ ਕਰਕੇ ਹਟਿਆ ਕਿ ਜਦੋਂ ਇੱਕ ਤੋਂ ਬਾਅਦ ਦੂਜੀ ਵਾਰੀ ਆਉਂਦੀ ਹੈ, ਗੁਰੂ ਅਗਾਂ ਦਾ ਉਪਦੇਸ਼ ਦਿੰਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ, ਤੇ ਬਹੁਤ ਹੀ ਲੰਬਾ ਐਸਾ ਉਪਦੇਸ਼ ਦਿੱਤਾ, ਸਿੱਖਾਂ ਨੂੰ ਇੰਨੀ ਦੂਰ ਦੀ ਛਲਾਂਗ ਮਰਵਾਈ, ਇੰਨੀ ਦੂਰ ਦ੍ਰਿਸ਼ਟੀ ਬਣਾ ਦਿੱਤੀ ਸਤਿਗੁਰੂ ਰਾਮ ਸਿੰਘ ਜੀ ਦਾ ਉਪਦੇਸ਼ ਕਿ ਜੇ ਕੋਈ ਗਊ ਦਾ ਕਾਤਲ ਵੀ ਆ ਜਾਵੇ ਉਹਦੇ ਹੱਥ 'ਚ ਛੁਰੀ ਹੋਏ, ਛੁਰੀ ਦੇ ਵਿੱਚੋਂ ਲਹੂ ਤ੍ਰਿਪਕ ਤ੍ਰਿਪਕ ਕਰਕੇ ਚੋਂਦਾ ਹੋਵੇ, ਆ ਕੇ ਕਿਤੇ ਉਹ ਹੱਥ ਜੋੜ ਕੇ ਕਵੇ ਨਾ ਪ੍ਰਸ਼ਾਦਾ, ਭੁੱਖ ਲੱਗੀ ਏ ਉਹਨੂੰ ਵੀ ਪ੍ਰਸ਼ਾਦਾ ਦੇਣਾ। ਉਹ ਆਪਣਾ ਕਰਮ ਕੀਤਾ ਉਹਨੇ, ਤੁਸੀਂ ਆਪਣਾ ਕਰਮ ਕਰਨਾ। ਅਸਲ ਵਿੱਚ ਇਹੀ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਸਦਾ ਸਿੱਖਾਂ ਵਾਸਤੇ ਕਰਦੇ ਨੇ ਔਰ ਕਰਦੇ ਹੀ ਰਹਿਣਗੇ। ਤੇ ਜਦੋਂ ਇੱਥੇ ਸੂਰਜ ਗ੍ਰਹਿਣ ਦੀ ਗੱਲ ਚੱਲ ਰਹੀ ਸੀ, ਇਹਦੇ ਵਿੱਚ ਆ ਕੇ ਹੁਣ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਜਦੋਂ ਵੇਖਿਆ ਕਿ ਸੂਰਜ ਗ੍ਰਹਿਣ ਦਾ ਜਿਹੜਾ ਸਮਾਂ ਸੀ, ਇਹਦੇ ਵਿੱਚ ਕੀ ਹੈ ਕਿ ਉਹ ਲੋਕ ਤੀਰਥ ਯਾਤਰਾ ਜਦੋਂ ਕਰਨ ਆਉਂਦੇ ਸੀ ਔਰ ਇੱਥੇ ਆ ਕੇ ਇਸ਼ਨਾਨ ਆਦਿਕ ਕਰਨਾ, ਇੱਥੇ ਦਾਨ ਆਦਿਕ ਕਰਨਾ ਔਰ ਇਹ ਸਾਰੇ ਜਿਹੜੇ ਕਰਮ ਧਰਮ ਆਦਿਕ ਨੇ, ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕਰਕੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠੇ ਹਰੇ ਨਾਮ ਤੇ ਆਵੇ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਗੁਰੂ ਕਾ ਸਿੱਖ ਹੈ ਅੰਮ੍ਰਿਤ ਵੇਲੇ ਉੱਠ ਕੇ ਉਹ ਪਰਮਾਤਮਾ ਦਾ ਨਾਮ ਜਪੇ, ਇਸ਼ਨਾਨ ਕਰੇ, ਤੇ ਕਹਿੰਦੇ ਨੇ ਜਦੋਂ ਇਸ਼ਨਾਨ ਕਰੇਗਾ ਤੇ ਕੀ ਹੋਏਗਾ। ਉੱਥੇ ਦੱਸਿਆ ਗਿਆ ਕਿ ਉਹ ਇੱਕ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰੇਗਾ। ਹੁਣ ਹੈਰਾਨੀ ਹੈ, ਆਪਣੇ ਬਿਸਤਰ ਤੋਂ ਸਿੱਖ ਉੱਠਿਆ, ਜਿੱਥੇ ਉਹ ਰਾਤ ਸੁੱਤਾ ਸੀ ਉੱਥੋਂ ਉੱਠਿਆ ਔਰ ਉੱਠ ਕੇ ਉਹਨੇ ਇਸ਼ਨਾਨ ਕੀਤਾ ਆਪਣੇ ਘਰ, ਔਰ ਇਸ਼ਨਾਨ ਆਪਣੇ ਘਰ ਕੀਤਾ ਪਰ ਗੁਰਬਾਣੀ ਚ ਪਾਠ ਆਇਆ ਉਹਨੇ ਇੱਕ ਸਰੋਵਰ ਚ ਇਸ਼ਨਾਨ ਕਰ ਲਿਆ। ਬੜੀ ਹੈਰਾਨੀ ਦੀ ਗੱਲ ਕਿ ਅਜਿਹੀ ਕਿਹੜੀ ਉਹ ਸਿੱਖ ਦੀ ਪਹੁੰਚ ਹੋ ਗਈ ਕਿ ਘਰ ਬੈਠਾ ਇਸ਼ਨਾਨ ਕਰ ਰਿਹਾ ਤੇ ਉੱਥੇ ਗੱਲ ਕੀਤੀ ਕਿਸੇ ਹੋਰ ਸਰੋਵਰ ਚ ਇਸ਼ਨਾਨ ਕੀਤਾ, ਉੱਥੇ ਗੱਲ ਕੀਤੀ ਅੰਮ੍ਰਿਤ ਸਾਰੇ ਨਹਾਵੇ। ਅੰਮ੍ਰਿਤ ਔਰ ਸਰ ਜਿਹੜਾ ਸ਼ਬਦ ਹੈ ਰਾਰੇ ਨੂੰ ਸਿਹਾਰੀ ਹੈ, ਇਹਦਾ ਮਤਲਬ ਹੈ ਅੰਮ੍ਰਿਤ ਦੇ ਸਰੋਵਰ ਦੇ ਵਿੱਚ ਉਹ ਇਸ਼ਨਾਨ ਕਰਦਾ। ਉਹ ਅੰਮ੍ਰਿਤ ਚੀਜ਼ ਕੀ ਹੈ? ਜਿਹੜੇ ਲੋਕ ਤੀਰਥ ਆਦਿਕ ਇਸ਼ਨਾਨ ਕਰਨ ਦੂਰ ਦੂਰ ਜਾਂਦੇ ਨੇ, ਸਤਿਗੁਰੂ ਜੀ ਅਜਿਹੀ ਕਿਰਪਾ ਕੀਤੀ, ਸਿੱਖਾਂ ਨੂੰ ਕਿਹਾ ਜੇ ਤੁਸੀਂ ਮਰਿਆਦਾ ਵਿੱਚ ਰਹੋਗੇ, ਇਹ ਹੁਕਮ ਨੂੰ ਮੰਨੋਗੇ, ਘਰ ਬੈਠਿਆਂ ਨੂੰ ਤੀਰਥ ਇਸ਼ਨਾਨ ਹੋਣਗੇ। ਹੁਣ ਮਾਫ ਕਰਨਾ, ਇੱਥੇ ਕਿੰਤੂ ਪਰੰਤੂ ਹੋ ਸਕਦਾ, ਕਿਵੇਂ ਹੋ ਸਕਦਾ ਘਰ ਬੈਠੇ ਇਸ਼ਨਾਨ ਹੋ ਜਾਏ? ਅਸੀਂ ਕਬੀਰ ਜੀ, ਰਵਿਦਾਸ ਜੀ ਇਹਨਾਂ ਭਗਤਾਂ ਦੀ ਸਾਖੀਆਂ ਸੁਣਦੇ ਹਾਂ ਤੇ ਉਹਦੇ ਵਿੱਚ ਕਈ ਵਾਰ ਇਹ ਸੁਣਿਆ ਕਿ ਜਦੋਂ ਬ੍ਰਾਹਮਣ ਪੰਡਿਤ ਲੋਕ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਸੀ ਤੇ ਇਹ ਜਿਹੜੇ ਸਾਧੂ ਨੇ ਇਹਨਾਂ ਨੇ ਇੱਕ ਵੱਖਰਾ ਹੀ ਇੱਕ ਅਜਿਹੀ ਬੋਲੀ ਟਾਈਪ ਇੱਕ ਜਗ੍ਹਾ ਬਣੀ ਜਿਹਦੇ ਵਿੱਚ ਕੁਛ ਕੁ ਪਾਣੀ ਇਕੱਠਾ ਹੋਇਆ ਉੱਥੇ ਇਸ਼ਨਾਨ ਕਰ ਲੈਣਾ ਤੇ ਕਹਿਣਾ ਅਸੀਂ ਗੰਗਾ ਇਸ਼ਨਾਨ ਕਰਦੇ ਹਾਂ, ਸਰਸਵਤੀ ਨਦੀ 'ਚ ਇਸ਼ਨਾਨ ਕਰ ਲਿਆ। ਅਖੀਰ ਇਹਨਾਂ ਦਾ ਭਰਮ ਟੁੱਟਾ। ਇੱਕ ਦਿਨ ਗਊਆਂ ਆ ਰਹੀਆਂ ਨੇ, ਕੁਛ ਇਹਨਾਂ ਨੇ ਪੰਡਿਤਾਂ ਨੇ ਵੇਖਿਆ ਕਿੱਥੇ ਜਾ ਰਹੀਆਂ ਨੇ, ਤੇ ਉਸ ਵਕਤ ਜਾ ਕੇ ਉਹਨਾਂ ਨੇ ਉਸ ਜਗ੍ਹਾ ਵਿੱਚ ਜਿਹੜੀ ਕਿ ਇੱਕ ਨਿਸ਼ਚਿਤ ਸਥਾਨ ਸੀ ਜਿਹਦੇ ਵਿੱਚ ਇੱਕ ਪਾਣੀ ਇਕੱਠਾ ਸੀ ਉਹਦੇ ਵਿੱਚ ਜਾ ਕੇ ਪਾਣੀ ਪਾਇਆ। ਉੱਥੋਂ ਪਤਾ ਲੱਗਿਆ ਇਹ ਗੰਗਾ ਜਮਨਾ ਸਰਸਵਤੀ ਨਦੀਆਂ ਨੇ ਜਿਹੜੀਆਂ ਕਿ ਭਗਤਾਂ ਦਾ ਇਸ਼ਨਾਨ ਕਰਾਉਣ ਆਉਂਦੀਆਂ। ਪਰ ਸਤਿਗੁਰੂ ਜੀ ਨੇ ਜਿਹੜਾ ਇਹ ਕਿਹਾ ਕਿ ਅੰਮ੍ਰਿਤ ਸਾਰੇ ਨਹਾਵੈ, ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਦਾ ਜਿਹੜਾ ਗੁਰੂ ਦੇ ਹੁਕਮ ਨੂੰ ਮੰਨ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰੇ। ਅਸਲ ਵਿੱਚ ਇਹ ਅੰਮ੍ਰਿਤ ਚੀਜ਼ ਕੀ ਹੈ? ਇਹ ਅੰਮ੍ਰਿਤ ਹੈ ਜਿਹੜਾ ਗੁਰੂ ਦੇ ਬਚਨ ਨੂੰ ਮੰਨ ਕੇ ਸਤਿਗੁਰੂ ਜੀ ਦੇ ਹੁਕਮ 'ਚ ਰਹਿ ਕੇ ਇੱਕ ਅਜਿਹੇ ਆਨੰਦ ਨੂੰ ਮਹਿਸੂਸ ਕਰਨਾ, ਇੱਕ ਅਜਿਹੀ ਅਵਸਥਾ ਵਿੱਚ ਗੁਰੂ ਪਹੁੰਚਾ ਦੇਵੇ ਜਿੱਥੇ ਜਾ ਕੇ ਫਿਰ ਕਿਸੇ ਚੀਜ਼ ਦੀ ਚਾਹਨਾ ਨਾ ਰਵੇ, ਜਿੱਥੇ ਜਾ ਕੇ ਮੁਕਤੀ ਵੀ ਨਾ ਚੰਗੀ ਲੱਗੇ, ਜਿੱਥੇ ਜਾ ਕੇ ਮਾਫ਼ ਕਰਨਾ ਨਾਮ ਵੀ ਲੁਪਤ ਹੋ ਜਾਵੇ, ਨਾਮ ਵੀ ਇੱਕ ਵਸੀਲਾ ਰਹਿ ਜਾਏ, ਗੁਰੂ ਦਾ ਸਿੱਖ ਬਿਲਕੁਲ ਗੁਰੂ ਹੀ ਬਣ ਜਾਏ, ਉਹਦੇ ਵਰਗਾ ਹੋ ਜਾਏ। ਇੱਕ ਅਜਿਹੀ ਜਗ੍ਹਾ, ਇੱਕ ਅਜਿਹੀ ਅਵਸਥਾ ਤੇ ਗੁਰੂ ਪਹੁੰਚਾ ਦੇਵੇ, ਉਹ ਅੰਮ੍ਰਿਤ ਦ੍ਰਿਸ਼ਟੀ ਬਖਸ਼ਿਸ਼ ਕਰ ਦੇਵੇ ਉਸ ਇਸ਼ਨਾਨ ਨੂੰ। ਫਿਰ ਇੱਥੇ ਜਾ ਕੇ ਗੁਰੂ ਜੀ ਨੇ ਵਰਣਨ ਕੀਤਾ, ਉਹ ਲੋਕ ਜਦੋਂ ਤੀਰਥਾਂ ਤੇ ਇਸ਼ਨਾਨ ਕਰਦੇ ਨੇ, ਅਖੀਰ ਨੌਵੇਂ ਪਾਤਸ਼ਾਹ ਜੀ ਨੇ ਜਦੋਂ ਸਮਾਂ ਵੇਖਿਆ ਤੇ ਉੱਥੇ ਫਿਰ ਕੀ ਸੀ, ਉਹ ਲੋਕ ਇਸ਼ਨਾਨ ਕਰਨ ਆ ਰਹੇ ਸੀ, ਪਰ ਗੁਰੂ ਦੇ ਸਿੱਖਾਂ ਤੇ ਸਦਾ ਹੀ ਇਹ ਕਿਰਪਾ ਹੈ। ਔਰ ਉਹ ਲੋਕਾਂ ਨੇ ਜਦੋਂ ਵੇਖਿਆ ਕਿ ਸੂਰਜ ਗ੍ਰਹਿਣ ਦਾ ਸਮਾਂ ਹੈ, ਦਾਨ ਆਦਿਕ ਉਹ ਲੋਕ ਕਰਮ ਇੱਥੇ ਕਰ ਰਹੇ ਨੇ। ਜੋ ਜੋ ਦਿਜ ਗੁਰ ਟਿਗ ਜਬ ਆਇਓ ਪਾਏ ਦਾਨ ਦਰਿਦਰ ਗਵਾਇਓ ਆਸ਼ਿਕ ਦੇਤ ਮੁਦਿਤ ਮਨ ਹੋਏ ਕਹਤ ਰਹੇ ਕੀਰਤ ਬਰਸੋਏ। ਜਦੋਂ ਬਹੁਤ ਸਾਰੇ ਪੰਡਿਤ ਇਸ ਦ੍ਰਿਸ਼ ਨੂੰ ਵੇਖ ਕੇ ਆ ਰਹੇ ਨੇ ਕਿ ਲੋਕ ਸਾਰੇ ਉੱਥੇ ਸਾਨੂੰ ਦਾਨ ਕਰਨਗੇ, ਤੇ ਨੌਵੇਂ ਪਾਤਸ਼ਾਹ ਜੀ ਉਹਨਾਂ ਦੇ ਇਸ ਮਨ ਦੇ ਭੇਵ ਨੂੰ ਜਾਣਿਆ, ਜਦੋਂ ਉਹ ਪੰਡਿਤ ਉਹ ਦਿਜ ਸਤਿਗੁਰੂ ਜੀ ਦੇ ਕੋਲ ਆਏ, ਗਰੀਬ ਨਵਾਜ ਪਾਤਸ਼ਾਹ ਜੀ ਨੇ ਉਹਨਾਂ ਨੂੰ ਦਾਨ ਕੀਤਾ। ਔਰ ਇੱਥੇ ਪਾਠ ਆਇਆ ਪਾਏ ਦਾਨ ਦਰਿਦਰ ਗਵਾਇਓ। ਬੜੇ ਲੋਕ ਦਾਨ ਕਰਦੇ ਨੇ ਪਰ ਉੱਥੇ ਮੰਗਣ ਦਾ ਫਾਇਦਾ ਕੀ, ਜਿੱਥੇ ਮੰਗ ਕੇ ਫਿਰ ਦਰ ਬਦਰ ਭਟਕਣਾ ਪਵੇ। ਏਕ ਆਸ ਰੱਖੋ ਅਬਿਨਾਸੀ ਤ੍ਰਿਸ਼ਨਾ ਨਾਸੈ ਆਨਾ, ਜਹ ਜਹ ਹੋਏ ਪੁਚਾਵਹਿ ਤਹ ਤਹ ਕੀਟ ਮਧਿ ਪਾ ਖਾਨਾ, ਉਧਰ ਵਿਖੇ ਪ੍ਰਤਿਪਾਲਿਤ ਜੋ ਜਨਮਤ ਦੇ ਅਹਾਰਾ। ਗੁਰੂ ਗਰੀਬ ਨਵਾਜ ਸ੍ਰੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਉਪਦੇਸ਼ ਕਰ ਰਹੇ ਸੀ ਕਿ ਤੁਸੀਂ ਉਸ ਦਾਤੇ ਕੋਲ ਮੰਗਣ ਕਿਉਂ ਜਾਂਦੇ ਹੋ ਜਿਹਦੇ ਕੋਲ ਮੰਗਣ ਤੋਂ ਬਾਅਦ ਫਿਰ ਝੋਲੀ ਅੱਡ ਕੇ ਦੂਸਰੇ ਦੇ ਦਰ ਤੇ ਖਲੋਣਾ ਪਵੇ। ਕਿਉਂ ਉਹਦੇ ਕੋਲ ਮੰਗਦੇ ਹੋ? ਉਸ ਕੋਲ ਮੰਗੋ ਜਿਹਦੇ ਕੋਲ ਮੰਗਣ ਗਿਆ ਇਨਸਾਨ ਆਪ ਸ਼ਹਿਨਸ਼ਾਹ ਬਣ ਜਾਵੇ, ਜਿਹਦੇ ਕੋਲ ਗਿਆ ਇਨਸਾਨ ਆਪ ਦਾਨੀ ਬਣ ਜਾਏ। ਜਾ ਤੋ ਇੱਕ ਤੋ ਲੱਖ ਤੋ ਜਿੱਤੀ ਪਿੰਨਣੇ ਦਰ ਕਿੱਤੜੇ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ ਇਹ ਉਸ ਸਿੱਖ ਦੇ ਮਨੋਭਾਵ ਨੇ, ਉਹ ਕਹਿੰਦਾ ਪਿਆ ਹੈ ਦੁਨੀਆਂ ਦੇ ਲੋਕੋ ਮੇਰੇ ਵੱਲ ਵੇਖੋ, ਜਦੋਂ ਮੈਂ ਦਰਬ ਦਰ ਭਟਕਦਾ ਸੀ, ਜਦੋਂ ਦਰਬ ਦਰ ਮੰਗਦਾ ਸੀ, ਆਪ ਮੈਂ ਮੰਗਦਾ ਸੀ, ਪਰ ਜਦੋਂ ਮੈਂ ਇਸ ਅਕਾਲ ਪੁਰਖ ਦੇ ਚਰਨਾਂ ਵਿੱਚ ਆਇਆ ਤੇ ਇਸ ਤਰ੍ਹਾਂ ਦੇ ਕਈ ਮੰਗਤੇ ਵੇਖੋ ਮੇਰੇ ਦਰ ਉੱਤੇ ਖੜੇ ਨੇ। ਇਹ ਹੋ ਜਾਂਦਾ ਕਦੋਂ? ਜਦੋਂ ਸਤਿਗੁਰੂ ਜੀ ਦੀ ਕਿਰਪਾ ਹੋਵੇ। ਸਾਧ ਸੰਗਤ ਜੀ, ਸੋ ਇੱਥੇ ਵੀ ਗੱਲ ਇਹ ਆ ਰਹੀ ਹੈ ਕਿ ਉਹ ਲੋਕ ਜਦੋਂ ਸਤਿਗੁਰੂ ਜੀ ਦੇ ਕੋਲ ਆਏ ਤੇ ਸਤਿਗੁਰੂ ਜੀ ਨੇ ਅਜਿਹੀ ਕਿਰਪਾ ਕੀਤੀ, ਜਿਹੜਾ ਸਤਿਗੁਰਾਂ ਕੋਲ ਮੰਗਣ ਆ ਗਿਆ ਸਾਧ ਸੰਗਤ ਜੀ, ਉਹਨੂੰ ਫਿਰ ਦੁਨੀਆਂ ਵਿੱਚ ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਂਦੇ। ਔਰ ਇੱਥੇ ਵੀ ਜਦੋਂ ਨੌਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੂੰ ਦਾਨ ਦਿੱਤਾ, ਤੇ ਕਵੀ ਜੀ ਦੱਸਦੇ ਨੇ ਉਹਨਾਂ ਦੀ ਦਰਿਦਰਤਾਈ ਉਹਨਾਂ ਦੀ ਬਿਲਕੁਲ ਜੜੋਂ ਹੀ ਗਰੀਬੀ ਖਤਮ ਕਰ ਦਿੱਤੀ। ਅਸ਼ਿਖ ਦੇਤ ਮੁਦਿਤ ਮਨ ਹੋਏ, ਫਿਰ ਉਹ ਬ੍ਰਾਹਮਣ ਲੋਕ ਸਤਿਗੁਰੂ ਜੀ ਦੀ ਕੀਰਤੀ ਗੁਰੂ ਜੀ ਦਾ ਜਸ ਕਰਦੇ ਹੋਏ ਜਾ ਰਹੇ ਨੇ ਖੁਸ਼ੀ ਖੁਸ਼ੀ। ਕਹਤ ਰਹੇ ਕੀਰਤ ਬਰਸ ਹੋਏ, ਗਰੀਬ ਨਵਾਜ ਪਾਤਸ਼ਾਹ ਜੀ ਦੀ ਕੀਰਤੀ, ਸਤਿਗੁਰੂ ਜੀ ਦੇ ਸੁਜਸ ਨੂੰ, ਸਤਿਗੁਰੂ ਜੀ ਦੀ ਸੋਭਾ ਨੂੰ ਉਹ ਲੋਕ ਆਪਣੇ ਮੁਖੋਂ ਕਹਿੰਦੇ ਹੋਏ ਜਾ ਰਹੇ ਹਨ। ਰਵ ਨਿਰਮਲ ਤੇ ਬੋਹਰ ਸ਼ਨਾਨੇ ਹੁਤੋ ਜੋ ਪਾਸ ਦੀਨ ਸਭ ਦਾਨੇ। ਇਸ ਤਰ੍ਹਾਂ ਗਰੀਬ ਨਵਾਜ ਪਾਤਸ਼ਾਹ ਉਸ ਗ੍ਰਹਿਣ ਲੱਗੇ ਹੋਏ ਸਮੇਂ ਦੇ ਵਿੱਚ ਇਸ਼ਨਾਨ ਕੀਤਾ, ਤੇ ਹੁਤੋ ਜੋ ਪਾਸ ਦੀਨ ਸਭ ਦਾਨੇ। ਜੋ ਕੁਝ ਸਤਿਗੁਰਾਂ ਕੋਲ ਸੀ ਉਹ ਸਾਰਾ ਕੁਝ ਉੱਥੇ ਦਾਨ ਕਰ ਦਿੱਤਾ। ਪੁੰਨ ਡੇਰੇ ਮਹਿ ਆਨ ਗੁਸਾਈ, ਖਾਨ ਪਾਨ ਸ਼ੁਭ ਕੀ ਨੇ ਬਣਾਈ। ਫਿਰ ਪਾਤਸ਼ਾਹ ਜੀ ਆਪਣੇ ਡੇਰੇ ਵਿੱਚ, ਜਿੱਥੇ ਕਿ ਸਤਿਗੁਰੂ ਜੀ ਉਸ ਕਨਾਤ ਵਿੱਚ ਡੇਰਾ ਲਗਾਇਆ ਸੀ, ਗੁਸਾਈ ਤੋਂ ਭਾਵ ਧਰਤੀ ਦੇ ਮਾਲਕ, ਇੰਦਰੀਆਂ ਨੂੰ ਕੰਟਰੋਲ ਕਰਨ ਵਾਲੇ, ਹਨੇਰੇ ਵਿੱਚ ਚਾਨਣਾ ਕਰਨ ਵਾਲੇ, ਉਸ ਨੌਵੇਂ ਪਾਤਸ਼ਾਹ ਜੀ ਨੇ ਫਿਰ ਆਪਣੇ ਡੇਰੇ ਵਿੱਚ ਆ ਕੇ ਫਿਰ ਪ੍ਰਸ਼ਾਦਾ ਪਾਣੀ ਆਦਿਕ ਛਕਿਆ। ਨਿਸਾ ਬਾਸ ਕਰ ਪ੍ਰਾਤ ਬਹੋਰੀ, ਗਨ ਤੀਰਥ ਮੰਜੇ ਸਾਬੇ ਠੋਰੀ। ਇਸ ਤਰ੍ਹਾਂ ਗਰੀਬ ਨਿਵਾਜ ਰਾਤ ਨੂੰ ਬਤੀਤ ਕੀਤਾ ਔਰ ਫਿਰ ਜਦੋਂ ਅਗਲਾ ਦਿਨ ਆਇਆ ਤੇ ਸਾਰੇ ਤੀਰਥ ਆਦਿਕਾਂ ਤੇ ਇਸ਼ਨਾਨ ਕਰਕੇ ਗਰੀਬ ਨਿਵਾਜ ਪਾਤਸ਼ਾਹ ਇੱਕ ਦੋ ਦਿਨ ਬਸ ਬੋਹਰੇ ਬਿਤਾਏ। ਪੁੰਨ ਸਤਿਗੁਰ ਤਿਆਰੀ ਕਰਵਾਏ, ਇੱਕ ਦੋ ਦਿਨ ਸਤਿਗੁਰੂ ਜੀ ਉੱਥੇ ਵਸਣਾ ਕੀਤਾ ਔਰ ਫਿਰ ਅੱਗੇ ਜਾਣ ਵਾਸਤੇ ਤਿਆਰੀ ਕੀਤੀ। ਕੇਤਕ ਸਿੱਖ ਮਿਲੇ ਸੰਗ ਆਏ, ਅਧਿਕ ਲਾਭ ਕੋ ਉਰ ਲਖ ਪਾਏ, ਗੁਰ ਦਰਸ਼ਨ ਅਰ ਤੀਰਥ ਨਾਨ, ਇਸ ਤੇ ਅਪਰ ਨਾ ਬਡ ਕਲਿਆਣ। ਇਸ ਤਰ੍ਹਾਂ ਸਾਧ ਸੰਗਤ ਜੀ, ਬਹੁਤ ਸਾਰੇ ਸਿੱਖ ਸਤਿਗੁਰੂ ਜੀ ਦੇ ਨਾਲ ਹਨ, ਕਿਉਂਕਿ ਅਧਿਕ ਲਾਭ ਕੋ ਉਰ ਲਖ ਪਾਏ। ਜਦੋਂ ਕੋਈ ਵੀ ਇਨਸਾਨ ਕਿਸੇ ਨਾਲ ਜੁੜਦਾ ਹੈ, ਭਾਵੇਂ ਉਹ ਦੁਨੀਆਦਾਰ ਹੋਵੇ, ਭਾਵੇਂ ਕਿਸੇ ਇਲਾਹੀ ਨੂਰ ਦੇ ਨਾਲ ਜੁੜਨਾ ਹੋਵੇ, ਸਾਧ ਸੰਗਤ ਜੀ, ਜੋੜ ਦਾ ਮਤਲਬ ਹੈ ਕੋਈ ਨਾ ਕੋਈ ਕਾਰਨ ਹੋਏਗਾ। ਅਸੀਂ ਹੱਥ ਜੋੜ ਕੇ ਜਦੋਂ ਖਲੋਂਦੇ ਹਾਂ, ਇੱਥੋਂ ਭਾਵ ਹੈ ਕਾਰਨ ਹੈ, ਹੱਥ ਜੁੜੇ ਨੇ, ਨਮਸਕਾਰ ਕਰ ਰਹੇ ਹਾਂ। ਜਦੋਂ ਅਸੀਂ ਬਿਰਤੀ ਜੋੜ ਲਈਏ, ਜੁੜਨ ਤੋਂ ਭਾਵ ਹੈ ਕਿ ਉਹਦੇ ਚਰਨਾਂ ਦਾ ਧਿਆਨ ਲੱਗ ਗਿਆ, ਕੁਛ ਮਿਲ ਗਿਆ, ਕੁਛ ਕਿਰਪਾ ਹੋਈ ਹੈ। ਜਦੋਂ ਇਨਸਾਨ ਕਿਸੇ ਦੁਨੀਆਦਾਰ ਦੇ ਕੋਲੋਂ ਆਪਣੀ ਵਡਿਆਈ ਚਾਹੁੰਦਾ, ਆਪਣੀ ਪ੍ਰਤਿਸ਼ਠਾ ਚਾਹੁੰਦਾ, ਉਸ ਵਕਤ ਸਾਧ ਸੰਗਤ ਜੀ ਉਹ ਇਨਸਾਨ ਉਸ ਦੁਨੀਆਂ ਦੇ ਉਸ ਇਨਸਾਨ ਨਾਲ, ਆਗੂ ਨਾਲ ਆਪਣਾ ਰਿਸ਼ਤਾ ਜੋੜ ਲੈਂਦਾ। ਪਰ ਜਦੋਂ ਉਸ ਸਤਿਗੁਰੂ ਜੀ ਦੇ ਨਾਲ ਜਿਨ੍ਹਾਂ ਲੋਕਾਂ ਨੇ ਰਿਸ਼ਤਾ ਜੋੜ ਲਿਆ, ਹੁਣ ਇੱਥੇ ਵੀ ਕੋਈ ਫਾਇਦਾ ਹੈ, ਇੱਥੇ ਵੀ ਕਾਰਨ ਹੈ। ਕਾਰਨ ਇਹ ਹੈ ਕਿ ਉਹ ਲੋਕ ਆਪਣਾ ਲਾਭ ਇਹ ਚਾਹੁੰਦੇ ਨੇ ਕਿ ਸਤਿਗੁਰੂ ਕਿਰਪਾ ਕਰਨ, ਸਾਡੇ ਤੇ ਤੁਰਠ ਪੈਣ, ਸਾਡੇ ਜਿਹੜੇ ਕਈ ਤਰ੍ਹਾਂ ਦੇ ਅਜਿਹੇ ਕਰਮ ਨੇ ਉਹ ਸਾਰਿਆਂ ਦਾ ਨਾਸ ਕਰਕੇ ਬਸ ਸਾਡੇ ਤੇ ਕਿਰਪਾ ਕਰ ਦੇਣ। ਗੁਰਦਰਸ਼ਨ ਅਰ ਤੀਰਥ ਨਾਨ, ਇਸ ਤੇ ਅਪਰ ਨਾ ਵੱਡ ਕਲਿਆਣ। ਫਿਰ ਉਹ ਲੋਕ ਜਿਨ੍ਹਾਂ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹ ਫਿਰ ਆਪਣੇ ਇਸ ਮੁੱਖੋਂ ਕਹਿੰਦੇ ਨੇ ਕਿ ਇੱਕ ਤੇ ਤੀਰਥ ਤੇ ਇਸ਼ਨਾਨ ਹੋਇਆ, ਦੂਸਰਾ ਸਤਿਗੁਰੂ ਜੀ ਦੇ ਦਰਸ਼ਨ ਹੋ ਗਏ, ਇਹ ਸਭ ਤੋਂ ਵੱਡਾ ਕਰਮ ਹੈ, ਇਹਦੇ ਨਾਲ ਸਾਡਾ ਬਹੁਤ ਜ਼ਿਆਦਾ ਕਲਿਆਣ ਹੋਏਗਾ, ਭਲਾ ਹੋਏਗਾ। ਕਿਤਕ ਤੁਰੰਗਨ ਪਰ ਚੜ ਆਏ, ਇਮ ਨਰ ਪਏ ਆਨ ਸਮੁਦਾਏ, ਚੜੇ ਥਨੇਸਰ ਤੇ ਗੁਰਪੁਰੇ, ਮਨ ਬਾਂਛਤ ਪਹੁੰਚਣ ਕੋ ਦੂਰੇ। ਬਹੁਤ ਸਾਰੀ ਸਾਧ ਸੰਗਤ ਲੰਬੇ ਸਫ਼ਰ ਤੋਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀ ਹੈ, ਭਾਵ ਕੋਈ ਨਾ ਕੋਈ ਉਹਨਾਂ ਕੋਲ ਸਾਧਨ ਹੈ, ਕੋਈ ਆਪਣੀ ਸਵਾਰੀ ਭਾਵ ਘੋੜਿਆਂ ਉੱਤੇ ਚੜ੍ਹ ਕੇ ਆ ਰਿਹਾ ਹੈ। ਤੇ ਸਤਿਗੁਰੂ ਜੀ ਚੜ੍ਹੇ ਥਨੇਸਰ ਤੇ ਗੁਰਪੁਰੇ। ਗਰੀਬ ਨਿਵਾਜ ਪਾਤਸ਼ਾਹ ਉਸ ਜਗ੍ਹਾ ਤੋਂ ਜਿਹਨੂੰ ਥਨੇਸ਼ਰ ਕਿਹਾ ਜਾਂਦਾ ਹੈ, ਥਾਨੇਸ਼ਵਰ, ਇਹ ਦੋ ਲਫ਼ਜ਼ਾਂ ਤੋਂ ਜੁੜਿਆ, ਜਿਹਨੂੰ ਥਨੇਸ਼ਰ ਕਿਹਾ ਜਾਂਦਾ ਹੈ, ਭਾਵ ਥਾਨ ਈਸ਼ਵਰ, ਜਿਹੜਾ ਕਿ ਜਗ੍ਹਾ ਇੱਕ ਨਿਸ਼ਚਿਤ ਕਰ ਦਿੱਤੀ ਉਹਨਾਂ ਲੋਕਾਂ ਨੇ ਕਿ ਇਹ ਜਗ੍ਹਾ ਈਸ਼ਵਰ ਦੀ, ਇਹ ਪਰਮਾਤਮਾ ਦੀ ਹੈ। ਇੱਥੇ ਫਿਰ ਮੈਂ ਅਰਜ਼ ਕਰ ਦੇਵਾਂ ਸਾਧ ਸੰਗਤ ਜੀ, ਜੇ ਅਸੀਂ ਇੱਕ ਪਾਸੇ ਇਹ ਵੇਖੀਏ ਕਿ ਉਹ ਲੋਕ ਕਹਿੰਦੇ ਨੇ ਸ਼ਿਵ ਭਗਵਾਨ ਦੀ ਨਗਰੀ ਹੈ, ਇਹਨੂੰ ਥਾਨੇਸ਼ਵਰ ਕਿਹਾ ਜਾਂਦਾ ਹੈ, ਪਰ ਜਦੋਂ ਇੱਧਰ ਸਤਿਗੁਰੂ ਜੀ ਵੱਲ ਵੇਖਿਆ ਜਾਏ ਤੇ ਬੜੇ ਦੁਰਾਡੇ ਨੇ, ਇਹਨਾਂ ਵਿੱਚ ਬਹੁਤ ਹੀ ਵੱਖਰੀਆਂ ਗੱਲਾਂ ਨੇ। ਇਹ ਲੋਕ ਕੁਛ ਹੱਦ ਤੱਕ ਪਹੁੰਚੇ, ਪਰ ਸਤਿਗੁਰੂ ਜੀ ਦੇ ਸਿੱਖ ਬਹੁਤ ਦੂਰ ਤੱਕ ਪਹੁੰਚ ਗਏ। ਜਦੋਂ ਛੇਵੇਂ ਸਤਿਗੁਰੂ ਸ੍ਰੀ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਸਭਾ ਵਿੱਚ ਇੱਕ ਪੰਡਿਤ ਜੀ ਕਥਾ ਕਰਨ ਆਏ ਔਰ ਇੱਥੇ ਆ ਕੇ ਉਹ ਆਪਣੇ ਵੇਦ ਸ਼ਾਸਤਰ ਸਿਮ੍ਰਿਤੀਆਂ ਦੇ ਦੁਆਰਾ ਇਹ ਚੀਜ਼ ਦਾ ਇੱਥੇ ਆ ਕੇ ਬਿਆਨ ਕਰ ਰਹੇ ਸੀ, ਕਥਾ ਕਰ ਰਹੇ ਸੀ ਕਿ ਜਦੋਂ ਇਨਸਾਨ ਇਸ ਮਾਤ ਲੋਕ ਤੋਂ ਜਾਂਦਾ ਹੈ, ਭਾਵ ਆਪਣਾ ਸਰੀਰ ਛੱਡ ਦਿੰਦਾ, ਚੜ੍ਹਾਈ ਕਰਦਾ, ਤੇ ਉਸ ਇਨਸਾਨ ਬਾਰੇ ਉਹਨਾਂ ਨੇ ਦੱਸਿਆ ਕਿ ਸਾਲ ਦੋ ਸਾਲ ਉਹਨੂੰ ਲੱਗਦੇ ਨੇ ਆਪਣੀ ਬਿਰਤੀ ਦੇ ਮੁਤਾਬਕ ਉਸ ਦਰਗਾਹ 'ਚ ਪਹੁੰਚਦੇ ਆ। ਹੁਣ ਇੱਕ ਸਿੱਖ ਉੱਠਿਆ, ਉਹ ਕਹਿਣ ਲੱਗਾ ਇਹ ਕਿਹੜੀ ਗੱਲ ਹੈ, ਮੈਂ ਤੇ ਉਸ ਦਰਗਾਹ ਵਿੱਚ ਇੱਕ ਮਹੀਨੇ 'ਚ ਪਹੁੰਚ ਜਾਵਾਂਗਾ। ਬੜੀ ਹੈਰਾਨੀ ਕਿ ਇੱਥੇ ਸਾਲ ਦੋ ਸਾਲ ਦਾ ਫਰਕ ਹੈ, ਇੱਥੇ ਮਹੀਨਾ। ਇੱਕ ਉੱਠਿਆ, ਉਹ ਕਹਿਣ ਲੱਗਾ ਉਹ ਰਹਿਣ ਦਿਓ ਸਿੱਖੜਿਆ, ਤੇਰੇ ਤੋਂ ਪਹਿਲਾਂ 15 ਦਿਨਾਂ 'ਚ ਮੈਂ ਜਾ ਸਕਦਾ। ਹੁਣ ਬੜੀ ਹੈਰਾਨੀ, ਕਥਾ ਤੇ ਉੱਥੇ ਕੀ ਹੋਣੀ ਸੀ, ਕਥਾ ਛੱਡ ਕੇ ਪੰਡਿਤ ਜੀ ਉਹਨਾਂ ਵੱਲ ਵੇਖਣ ਲੱਗ ਪਏ, ਹੋ ਕੀ ਰਿਹਾ ਇੱਥੇ, ਕਿਉਂਕਿ ਉਹ ਵੀ ਆਪਣੀ ਜਗ੍ਹਾ ਸਹੀ ਸੀ। ਉਹਦੇ ਰਿਸ਼ੀਆਂ ਨੇ ਜਿੰਨਾ ਕੁ ਦੱਸਿਆ, ਜਿੰਨਾ ਕੁ ਉਹਨਾਂ ਨੇ ਮਹਿਸੂਸ ਕੀਤਾ ਸੀ ਕਿ ਐਡਾ ਕੋਈ ਲੰਬਾ ਸਫ਼ਰ ਹੈ, ਪਰ ਸਿੱਖ ਜਿਹੜੇ ਸੀ ਸਤਿਗੁਰੂ ਜੀ ਦੇ ਉਪਦੇਸ਼ ਨੂੰ ਲੈ ਕੇ ਉਸ ਤੋਂ ਅੱਗੇ ਸਫ਼ਰ ਤੈਅ ਕਰ ਚੁੱਕੇ ਸੀ। ਹੁਣ ਇੱਕ ਉੱਠਿਆ, ਉਹ ਕਹਿਣ ਲੱਗਾ ਕਿ ਪਲਕ ਦਾ ਸਫ਼ਰ ਹੈ, ਮੈਂ ਜਲਦੀ ਜਾ ਸਕਦਾ। ਪਰ ਹੈਰਾਨੀ ਰਹੀ ਜਦੋਂ ਇੱਕ ਸਿੱਖ ਉੱਠਿਆ, ਖੜਾ ਹੋ ਕੇ ਆਪਣੇ ਪੈਰ ਨੂੰ ਧਰਤੀ ਤੇ ਜ਼ੋਰ ਨਾਲ ਮਾਰ ਕੇ ਕਹਿਣ ਲੱਗਾ, ਲੈ ਫਿਰ ਇੱਕ ਪੈਰ ਦਰਗਾਹ 'ਚ ਹੈ ਤੇ ਇੱਕ ਇੱਥੇ ਹੈ। ਬੜੀ ਹੈਰਾਨੀ ਉੱਥੇ ਸੁੰਨ ਵਾਪਰ ਗਈ, ਕੋਈ ਵੀ ਬੋਲ ਨਹੀਂ ਸੀ ਰਿਹਾ, ਨਾਮ ਜਪਣ ਵਾਲੇ ਨਾਮ ਹੀ ਛੱਡ ਚੁੱਕੇ ਸੀ। ਉੱਥੇ ਜਿਹੜਾ ਪੰਡਿਤ ਕਥਾ ਕਰ ਰਿਹਾ ਸੀ ਉਹਦੀ ਕਥਾ ਵੀ ਉੱਥੇ ਪਤਾ ਨਹੀਂ ਕਿੱਥੇ ਹੀ ਵਿਸ਼ਮ ਅਵਸਥਾ 'ਚ ਪਹੁੰਚ ਗਿਆ, ਸਭ ਕੁਛ ਭੁੱਲ ਗਿਆ। ਔਰ ਆ ਕੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਸਤਿਗੁਰੂ ਬੜਾ ਘੋਰ ਨਿਰਾਦਰ ਕੀਤਾ ਮੇਰਾ, ਇਹ ਲੋਕ ਇਹ ਜਿਹੜੇ ਤੇਰੇ ਸਿੱਖ ਨੇ ਨਾ, ਇਹਨਾਂ ਨੇ ਮੇਰਾ ਨਿਰਾਦਰ ਕੀਤਾ, ਅਨਾਦਰ ਕੀਤਾ, ਬਹੁਤ ਬੇਇੱਜ਼ਤੀ ਕੀਤੀ ਹੈ। ਸਤਿਗੁਰੂ ਜਿਹੜੇ ਜਾਣੀ ਜਾਣ ਨੇ, ਮੈਂ ਅਰਜ਼ ਕਰ ਰਿਹਾ ਸਾਧ ਸੰਗਤ ਜੀ, ਇੱਕ ਪਾਸੇ ਗੱਲ ਜਿਹੜੀ ਹੋ ਰਹੀ ਹੈ, ਉਹ ਦੂਸਰੇ ਪਾਸੇ ਜੇ ਅਸੀਂ ਸਿੱਖੀ ਸਿਧਾਂਤ ਨੂੰ ਲਈਏ ਤੇ ਉਹ ਕੁਛ ਹੋਰ ਮੰਜ਼ਲਾਂ ਦੀ ਗੱਲ ਕਰਦੇ ਨੇ ਬਹੁਤ ਦੂਰ ਦੀ। ਔਰ ਇਹ ਨਹੀਂ ਕਿ ਪਹਿਲੀ ਜਿਹੜੀ ਗੱਲ ਕੀਤੀ ਉਹ ਝੂਠੀ ਆ, ਉਹ ਝੂਠੀ ਨਹੀਂ, ਉਹ ਇੱਕ ਹੱਦ ਤੱਕ ਸਫ਼ਰ ਤੈਅ ਕੀਤਾ। ਪਰ ਜਿਹੜੇ ਗੁਰੂ ਦੇ ਸਿੱਖ ਜਦੋਂ ਇਹਨਾਂ ਨੇ ਨਾਮ ਜਪਿਆ ਏ ਤੇ ਬਹੁਤ ਹੀ ਅੱਗੇ ਚਲੇ ਗਏ। ਸਤਿਗੁਰੂ ਜੀ ਕਿਰਪਾ ਕਰਕੇ ਉਸ ਵਕਤ ਕਹਿਆ ਕਿ ਇਸ ਤਰ੍ਹਾਂ ਕਰੋ ਕਿ ਤੁਸੀਂ ਇਹ ਜਿਹੜਾ ਗੁਰੂ ਨਾਨਕ ਦਾ ਦਿੱਤਾ ਹੋਇਆ ਨਾਮ ਹੈ ਇਹਨੂੰ ਲੈਣਾ ਕਰੋ ਔਰ ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰਿਓ ਤੇ ਤੁਹਾਨੂੰ ਸਭ ਕੁਝ ਸੌਖਾ ਹੀ ਨਜ਼ਰ ਆ ਜਾਏਗਾ। ਗਰੀਬ ਨਵਾਜ ਪਾਤਸ਼ਾਹ ਜੀ ਦੇ ਇਸ ਮੰਤਰ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਦੋਂ ਇਨਸਾਨ ਮੰਨ ਲਓ ਕਿ ਜੇ ਕਿਸੇ ਦਾ ਸੰਗ ਸਾਥ ਇੱਕ ਸ਼ਰਾਬੀ ਨਾਲ ਹੈ, ਬੇਸ਼ੱਕ ਕਿੰਨਾ ਹੀ ਚੰਗਾ ਕਰਮਾਂ ਵਾਲਾ ਇਨਸਾਨ ਹੋਏ, ਉਹਨੂੰ ਉਹ ਲਾਗ ਲੱਗਦੀ ਲੱਗਦੀ ਲੱਗ ਜਾਏਗੀ। ਰੰਗ ਲਾਗਤ 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 ਹੈ। ਜੇ ਕੋਈ ਇਨਸਾਨ ਦੁਰਾਚਾਰੀ ਹੈ, ਉਹ ਕਿਸੇ ਸਾਧੂ ਦੀ ਸੰਗਤ ਵਿੱਚ ਆ ਕੇ ਬਹਿ ਜਾਏ, ਗੁਰੂ ਸਵਾਰਿਓ, ਹੌਲੀ ਹੌਲੀ ਉਹ ਸੰਗਤ ਨੂੰ ਵੇਖਦਾ ਵੇਖਦਾ ਇੱਕ ਨਾ ਇੱਕ ਦਿਨ ਤੇ ਅੰਦਰ ਆਏਗੀ, ਉਹ ਕੁਛ ਤੇ ਆਪਣੇ ਵੱਲ ਵੇਖ, ਵਧੀਆ ਕਰਮ ਕਰ, ਚੰਗੇ ਕਰਮ ਕਰ। ਭਾਵ ਹਰ ਇੱਕ ਚੀਜ਼ ਦਾ ਰੰਗ ਚੜ੍ਹਦਾ। ਗਰੀਬ ਨਵਾਜ ਪਾਤਸ਼ਾਹ ਜੀ ਜਦੋਂ ਉਹਨੂੰ ਉਪਦੇਸ਼ ਦੇ ਰਹੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਉਹ ਗੁਰੂ ਨਾਨਕ ਦਾ ਮੰਤਰ ਹੈ, ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ। ਇਹ ਉਪਜਿਆ ਹੈ ਉਸ ਸਤਿਗੁਰੂ ਪਰਮਾਤਮਾ ਦੇ ਬਿਲਕੁਲ ਅੰਸ਼ ਦੇ ਵਿੱਚੋਂ, ਉਸ ਪਰਮਾਤਮਾ ਦੀ ਹੋਂਦ ਦੇ ਵਿੱਚੋਂ, ਉਸ ਸਤਿਗੁਰੂ ਦੀ ਦੇਣ ਹੈ ਸਾਨੂੰ ਜਿਹੜੀ ਉਹਦੀ ਦੇਣ ਹੈ। ਤੇ ਸਾਧ ਸੰਗਤ ਜੀ, ਉਹ ਸਤਿਗੁਰੂ ਕੋਈ ਐਵੇਂ ਤੁਛ ਜੀ ਦੇਣ ਨਹੀਂ ਸਾਨੂੰ ਦੇਗਾ, ਸਭ ਤੋਂ ਉੱਤਮ ਚੀਜ਼ ਗੁਰੂ ਸਾਨੂੰ ਦੇਵੇਗਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਇਨਸਾਨ ਇਸ ਨਾਮ ਨੂੰ ਜਪੇਗਾ, ਉਹ ਕੋਈ ਨਾਮ ਵੱਖਰਾ ਨਹੀਂ, ਇਹ ਉਹੀ ਨਾਮ ਹੈ ਜਿਹੜਾ ਗੁਰੂ ਸਵਾਰਿਓ ਤੁਸੀਂ ਜਪ ਰਹੇ ਹੋ, ਇਹ ਉਹੀ ਨਾਮ ਹੈ ਜਿਹਦਾ ਉਪਦੇਸ਼ ਸਾਨੂੰ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹਰ ਵਕਤ ਦਿੱਤਾ ਕਿ ਨਾਮ ਧਾਰੀਓ ਇੱਕ ਘੰਟਾ ਨਾਮ ਜ਼ਰੂਰ ਜਪਿਆ ਕਰੋ। ਤੁਸੀਂ ਨਾਮ ਧਾਰੀ ਹੋ ਹੀ ਤਾਂ ਜੇ ਨਾਮ ਨੂੰ ਧਾਰਨ ਕਰਦੇ ਹੋ ਹਿਰਦੇ ਵਿੱਚ, ਤੇ ਜਿਹਦੀ ਪਰਥਾਏ ਮੌਕੇ ਦੇ ਮਾਲਕ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਬਖਸ਼ਿਸ਼ ਕਰਕੇ ਇਹ ਬਚਨ ਕਰ ਰਹੇ ਨੇ ਕਿ ਹਰ ਕੋਈ ਸਿੱਖ ਇੱਕ ਘੰਟਾ ਜ਼ਰੂਰ ਨਾਮ ਸਿਮਰਨ ਕਰੇ। ਇਹੀ ਨਾਮ ਦੀ ਸਿਫਤ ਕਰਦੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਜਿੱਥੋਂ ਉਪਜਿਆ ਜਿਹਦੀ ਸਾਨੂੰ ਦੇਣ ਹੈ, ਜਦੋਂ ਅਸੀਂ ਇਹਨੂੰ ਜਪਾਂਗੇ ਬਸ ਉਹਦੇ ਵਿੱਚ ਅਭੇਦ ਹੋ ਜਾਵਾਂਗੇ, ਤੂੰ ਹੀ ਤੂੰ ਹੋ ਜਾਵਾਂਗੇ, ਆਪ ਖੁਦਾ ਬਣ ਜਾਵਾਂਗੇ। ਪਰ ਜੇ ਅਸੀਂ ਇਹਨੂੰ ਜਪਾਂਗੇ ਜੇ ਧਿਆਨ ਦੇ ਕੇ, ਇਹ ਨਾ ਹੋਵੇ ਕਿ ਮਾਲਾ ਕਿਤੇ, ਨਾਮ ਕਿਤੇ, ਬਿਰਤੀ ਕਿਤੇ। ਗੁਰਬਾਣੀ ਨੂੰ ਪੜ੍ਹੀਏ ਤੇ ਫਿਰ ਇੱਥੇ ਜੇ ਮੰਨ ਲਓ ਅਸੀਂ ਮਨ ਵਿੱਚ ਸੰਸਾ ਆ ਜਾਏ, ਨਾਮ ਵੀ ਮਿਲ ਗਿਆ ਪਰ ਜਪਣਾ ਕਿਵੇਂ ਹੈ, ਇਹਦੀ ਕੀ ਯੁਕਤੀ ਹੈ, ਕੀ ਇਹਦਾ ਢੰਗ ਹੈ, ਤੇ ਸਤਿਗੁਰੂ ਕਹਿੰਦੇ ਨੇ ਇਹਦਾ ਢੰਗ ਮੈਂ ਦੱਸਦਾ, ਤੁਸੀਂ ਸਿਆਣੀਆਂ ਉਸ ਸਵਾਣੀਆਂ ਨੂੰ ਇਸਤਰੀਆਂ ਨੂੰ ਵੇਖਿਆ ਹੋਏਗਾ ਪਹਿਲੇ ਸਮੇਂ ਵਿੱਚ, ਉਹ ਜਦੋਂ ਉਸ ਦਹੀਂ ਨੂੰ ਰਿੜਕ ਕੇ ਉਹਦੇ ਵਿੱਚੋਂ ਲੱਸੀ ਵੱਖ ਕਰ ਲੈਣੀ, ਉਹਦੇ ਵਿੱਚੋਂ ਮੱਖਣ ਅਲੱਗ ਕਰ ਲੈਣਾ, ਕਿਉਂ? ਉਹਦੇ ਵਿੱਚ ਦੱਸਦੇ ਨੇ ਹਰ ਕਾ ਬਿਲੋਵ ਨਾ ਬਿਲੋਵਹੁ ਮੇਰੇ ਭਾਈ, ਸਹਿਜ ਬਿਲੋਵਹੁ ਜੈਸੇ ਤਤ ਨਾ ਜਾਈ। ਉਹ ਇਸਤਰੀਆਂ ਸਿਆਣੀਆਂ ਕੀ ਕਰਦੀਆਂ ਸੀ, ਬੜੇ ਹੀ ਪਿਆਰ ਦੇ ਨਾਲ ਰਿੜਕਣੇ ਤਾਂ ਜੋ ਸਾਰਾ ਉਹ ਬਾਹਰ ਨਾ ਡੁੱਲ ਜਾਵੇ, ਤੇ ਜਿਹੜੀ ਹੋਵੇ ਕੁਚੱਜੀ ਜਿਹਨੂੰ ਢੰਗ ਨਾ ਹੋਵੇ ਉਹਨੇ ਸਾਰਾ ਕੁਛ ਡੋਲ ਦੇਣਾ, ਕਿੱਥੇ ਗਿਆ ਮੱਖਣ ਤੇ ਕਿੱਥੇ ਲੱਸੀ, ਸਾਰਾ ਕੁਛ ਉਹ ਧਰਤੀ ਦੀ ਭੇਟਾ ਚੜ ਜਾਏਗਾ। ਜਿਹੜਾ ਇਨਸਾਨ ਭਜਨ ਵੀ ਲੈ ਲਵੇ ਔਰ ਨਾ ਉਹਨੂੰ ਜਪਣ ਦਾ ਪਤਾ, ਬਸ ਮਾਲਾ ਨੂੰ ਇਹ ਖਿੱਚਦਾ ਪਿਆ ਜਿਵੇਂ ਕਿ ਪਤਾ ਨਹੀਂ ਖਤਮ ਹੀ ਕਰ ਦੇਣਾ, ਅੱਜ ਦੁਬਾਰਾ ਇਹਨੂੰ ਜਪਣਾ ਹੀ ਨਹੀਂ, ਸ਼ਾਇਦ ਅੱਜ ਹੀ ਪ੍ਰਾਪਤੀ ਹੋ ਜਾਏ। ਸਤਿਗੁਰੂ ਕਿਰਪਾ ਕਰਨ, ਪਾਤਸ਼ਾਹ ਕਹਿੰਦੇ ਨੇ ਇੰਨੇ ਕੁ ਪਿਆਰ ਨਾਲ ਜਪੋ ਕਿ ਤੁਹਾਨੂੰ ਆਪ ਇਸ ਚੀਜ਼ ਦਾ ਆਨੰਦ ਆਉਣਾ ਸ਼ੁਰੂ ਹੋ ਜਾਵੇ, ਆਪਣੇ ਆਪ ਅੰਦਰ ਕਰੁਣਾ ਉਤਪੰਨ ਹੋਵੇ, ਆਪਣੇ ਆਪ ਅੰਦਰ ਵੈਰਾਗ ਉਤਪੰਨ ਹੋਵੇ। ਜਦੋਂ ਅਸੀਂ ਸਿੱਖਾਂ ਸਾਧਾਂ ਦਾ ਇਤਿਹਾਸ ਪੜ੍ਹਦੇ ਹਾਂ, ਅਜਿਹੇ ਸਨ ਨਾਮ ਜਪੀ ਜਾਣਾ ਤੇ ਅੱਖਾਂ ਚੋਂ ਹੰਝੂ ਆਈ ਜਾਣੇ, ਉਹਦੇ ਪ੍ਰੇਮ ਚ ਰੋਈ ਜਾਣਾ। ਸਤਿਗੁਰੂ ਜੀ ਉਸ ਨਾਮ ਬਾਰੇ ਦੱਸਦੇ ਨੇ, ਜਦੋਂ ਉਸ ਪੰਡਿਤ ਨੂੰ ਉਹ ਨਾਮ ਦਿੱਤਾ, ਮੈਂ ਅਰਜ ਕਰ ਰਿਹਾ ਕਿ ਉਹ ਲੋਕ ਇੱਕ ਵੱਖਰੀ ਸਟੇਜ ਦੀ ਗੱਲ ਕਰਦੇ ਨੇ, ਪਰ ਸਿੱਖੀ ਸਿਧਾਂਤ ਉਹਨਾਂ ਤੋਂ ਕੋਸੋ ਦੂਰ, ਬਹੁਤ ਦੂਰ ਦੀ ਗੱਲ ਕਰਦਾ। ਕਾਰਨ ਕੀ? ਜਦੋਂ ਉਹਨੂੰ ਨਾਮ ਦਿੱਤਾ, ਹੁਣ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਦੋਂ ਬੈਠਿਆ ਤੇ ਗੁਰੂ ਸਵਾਰਿਓ, ਕਪਾਟ ਖੁੱਲ ਗਏ ਉਹਦੇ, ਸਾਰਾ ਕੁਛ ਜਦੋਂ ਸਾਹਮਣੇ ਨਜ਼ਰ ਆਇਆ, ਦਰਗਾਹ ਵਿਖਦੀ ਪਈ ਹੈ, ਸਾਰੇ ਲੋਕ ਨਜ਼ਰ ਆ ਰਹੇ ਨੇ, ਹਰ ਇੱਕ ਚੀਜ਼ ਨੂੰ ਏਦਾਂ ਵੇਖ ਰਿਹਾ ਜਿਵੇਂ ਕਿ ਹੱਥ ਦੇ ਉੱਤੇ ਆਵਲਾ ਧਰਿਆ ਹੋਵੇ, ਉਹਦੇ ਸਾਰੇ ਪਾਸੇ ਐ ਆਰਾਮ ਨਾਲ ਨਜ਼ਰ ਆ ਜਾਣ, ਸਾਰੀ ਸ੍ਰਿਸ਼ਟੀ, ਇੱਕ ਇੱਕ ਕਣ, ਇੱਕ ਇੱਕ ਹਿੱਸਾ, ਹਰ ਇੱਕ ਚੀਜ਼ ਨਜ਼ਰ ਆਈ, ਆ ਕੇ ਸਤਿਗੁਰਾਂ ਦੇ ਚਰਨਾਂ 'ਚ ਢਹਿ ਪਿਆ, ਕਹਿਣ ਲੱਗਾ, ਸਤਿਗੁਰੂ ਤੁਸੀਂ ਧੰਨੋ, ਵਾਕਈ ਇਹ ਸਭ ਸੱਚ ਹੋ ਸਕਦਾ। ਔਰ ਇੱਥੇ ਪਾਠ ਆਇਆ ਏ ਕਿ ਗਰੀਬ ਨਵਾਜ ਪਾਤਸ਼ਾਹ ਜੀ ਬਖਸ਼ਿਸ਼ ਕਿਰਪਾ ਕਰ ਰਹੇ ਨੇ, ਜਿਹੜੇ ਸਿੱਖ ਸਤਿਗੁਰੂ ਜੀ ਦੇ ਕੋਲ ਹਨ ਉਹ ਕੀ ਕਰਦੇ ਨੇ ਕਿ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਉਂਦੇ ਨੇ। ਔਰ ਸਤਿਗੁਰੂ ਜੀ ਇੱਥੋਂ ਇਸ ਸਥਾਨ ਤੋਂ ਜਿੱਥੋਂ ਜਾ ਰਹੇ ਸੀ, ਇੱਥੇ ਆ ਕੇ ਆਪਣੀ ਗੱਲ ਸ਼ੁਰੂ ਹੋਈ ਸੀ ਕਿ ਇਹ ਜਗ੍ਹਾ ਦਾ ਨਾਮ ਦੱਸਿਆ ਗਿਆ ਥਨੇਸ਼ਰ ਭਾਵ ਥਾਨੇਸ਼ਵਰ। ਉਹਨਾਂ ਲੋਕਾਂ ਨੇ ਇੱਕ ਚੀਜ਼ ਨਿਰਧਾਰਿਤ ਕਰਤੀ, ਬਸ ਇਹੀ ਜਗ੍ਹਾ ਪਰਮਾਤਮਾ ਦੀ ਏ। ਹੁਣ ਜਦੋਂ ਕਹਿ ਦਿੱਤਾ ਇਹ ਜਗ੍ਹਾ ਪਰਮਾਤਮਾ ਦੀ ਏ, ਦੂਜੀ ਗੱਲ ਕਹਿਣ ਦੀ ਲੋੜ ਨਹੀਂ ਕਿ ਉੱਥੇ ਉਹ ਨਹੀਂ ਵਸਦਾ। ਹੁਣ ਜਿਹੜਾ ਪਰਮਾਤਮਾ ਜਿਹਨੂੰ ਕਿਹਾ ਜਾਂਦਾ ਕਿ ਉਹ ਘੱਟ ਘੱਟ ਵਿੱਚ ਵਸਦਾ, ਜਿਹਨੂੰ ਕਿਹਾ ਜਾਂਦਾ ਵਿਸ਼ਾਲ ਸ਼ਕਤੀ ਹੈ, ਹੁਣ ਉਹ ਸ਼ਕਤੀ ਇੱਕ ਤੁਸ਼ ਜੀ ਜਗ੍ਹਾ ਵਿੱਚ ਸਮਾ ਕੇ ਕਿਵੇਂ ਰਹਿ ਸਕਦੀ ਹੈ? ਹੁਣ ਸੂਰਜ ਮੰਨ ਲਓ, ਸੂਰਜ ਕਿਸੇ ਇੱਕ ਦੇ ਘਰ ਵਿੱਚ ਉਤਰ ਆਵੇ ਔਰ ਕਵੇ ਕਿ ਇਹਦੇ ਕਮਰੇ ਵਿੱਚ ਰਹਿਣਾ, ਕੀ ਉਹਦਾ ਨਾਸ ਹੋ ਜਾਏਗਾ? ਤੁਸੀਂ ਸਮਝ ਸਕਦੇ ਹੋ, ਉਹ ਲੋਕ ਸੜ ਕੇ ਸਵਾਹ ਹੋ ਜਾਣਗੇ। ਹੁਣ ਇੱਕ ਕਮਰੇ ਵਿੱਚ ਸਿਰਫ ਇੱਕ ਦੀਵਾ ਰਹਿ ਸਕਦਾ, ਸੂਰਜ ਨਹੀਂ ਰਹਿ ਸਕਦਾ। ਇੱਕ ਜਗ੍ਹਾ ਵਿੱਚ ਸਿਰਫ ਇੱਕ ਜਗ੍ਹਾ ਵਿੱਚ ਕਾਇਮ ਰਹਿ ਸਕਦਾ, ਇੱਕ ਨਿੱਕੀ ਜੀ ਸ਼ਕਤੀ ਰਹਿ ਸਕਦੀ ਏ, ਉਸ ਪਰਮ ਸ਼ਕਤੀ ਨੂੰ ਇੱਕ ਜਗ੍ਹਾ ਕਾਇਮ ਨਹੀਂ ਰੱਖ ਸਕਦੇ। ਕਿਉਂ? ਘੱਟ ਘੱਟ ਮੈਂ ਹਰਜੂ ਬਸੈ, ਕਿਹਨੇ ਕਿਹਾ? ਸੰਤਨ ਕਹੇ ਉਹ ਪੁਕਾਰ, ਕਿਹੜੇ ਸੰਤਾਂ ਨੇ ਜਿਨ੍ਹਾਂ ਨੂੰ ਪ੍ਰਾਪਤੀ ਹੋਈ, ਜਿਨ੍ਹਾਂ ਨੂੰ ਅੱਖਾਂ ਮਿਲੀਆਂ? ਸੋ ਸਤਿਗੁਰੂ ਜੀ ਉਸ ਜਗ੍ਹਾ ਤੋਂ ਅੱਗੇ ਚੱਲੇ ਜਿਹਨੂੰ ਕਿ ਉਹ ਲੋਕ ਥਾਨੇਸ਼ਵਰ ਕਹਿੰਦੇ ਸੀ। ਪਰ ਸਾਧ ਸੰਗਤ ਜੀ, ਅਸਲ ਵਿੱਚ ਗਰੀਬ ਨਵਾਜ ਪਾਤਸ਼ਾਹ ਜੀ ਇਹ ਸਾਰੀ ਜਗ੍ਹਾ ਦਾ ਰਟਨ ਕਰਦੇ ਪਏ ਨੇ, ਬੇਸ਼ੱਕ ਇਸ਼ਨਾਨ ਕਰਦੇ ਨੇ। ਇੱਥੇ ਮੰਤਵ ਕੁਛ ਹੋਰ ਹੈ ਕਿ ਸਿੱਖਾਂ ਨੂੰ ਉਪਦੇਸ਼ ਦੇ ਕੇ ਉਸ ਸੱਚੇ ਗੁਰੂ ਦੀ ਸ਼ਰਨ ਵਿੱਚ ਜੋੜਿਆ ਜਾਵੇ। ਇੱਥੇ ਤੀਰਥ ਸਥਾਨ ਜਿਹੜੇ ਨੇ ਉੱਥੇ ਆ ਕੇ ਗੁਰੂ ਆਪ ਪਵਿੱਤਰ ਨਹੀਂ ਹੋਣ ਆਇਆ, ਅਸਲ ਵਿੱਚ ਇਹਨਾਂ ਥਾਨਾਂ ਨੂੰ ਪਵਿੱਤਰ ਕਰਨ ਆਇਆ ਹੈ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਗਰੀਬ ਨਵਾਜ ਪਾਤਸ਼ਾਹ ਕੋਸ ਇਕਾਦਸ਼ ਕੀਨ ਪਿਆਨਾ ਬਣੀ ਬਦਰਪੁਰ ਏਕ ਸਥਾਨਾ। ਗਰੀਬ ਨਵਾਜ ਪਾਤਸ਼ਾਹ ਜੀ ਨੇ ਇੱਕ ਔਰ ਦਸ ਭਾਵ ਗਿਆਰਾਂ ਕੋਹ ਦੂਰ ਜਦੋਂ ਗਏ, ਉੱਥੇ ਫਿਰ ਇੱਕ ਨਗਰ ਦਾ ਨਾਮ ਹੈ ਬਣੀ ਬਦਰਪੁਰ, ਉੱਥੇ ਗਰੀਬ ਨਵਾਜ ਜਦੋਂ ਪਹੁੰਚੇ, ਤਹਾਂ ਜਾਏ ਕਰ ਕੀ ਨਸ ਡੇਰਾ ਗੁਰਦੁਆਰਾ ਤੈ ਅਬ ਹਮ ਹੇਰਾ। ਕਵੀ ਜੀ, ਕਵੀ ਸੰਤੋਖ ਸਿੰਘ ਜੀ ਇਸ ਗ੍ਰੰਥ ਦੇ ਜੋ ਕਰਤਾ ਹਨ, ਲਿਖਾਰੀ ਹਨ, ਉਹ ਕਹਿੰਦੇ ਨੇ ਕਿ ਜਿਹੜੀ ਜਗ੍ਹਾ ਸਤਿਗੁਰੂ ਜੀ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਡੇਰਾ ਕੀਤਾ ਸੀ, ਅੱਜ ਵੀ ਉਸ ਜਗ੍ਹਾ ਤੇ ਇੱਕ ਗੁਰਦੁਆਰਾ ਹੈ ਜਿਹੜਾ ਕਿ ਕਵੀ ਜੀ ਕਹਿੰਦੇ ਨੇ ਮੈਂ ਆਪਣੀ ਅੱਖਾਂ ਨਾਲ ਵੇਖਿਆ ਹੈ। पहुंचे नर संगी समुदाय, खान पान को कीन बनाए, निस्बिताय पुन करे ओ मुकाम, सब संगी सिमरत सत नाम। इस तरह बहुते जेड़े मनुख ने सतगुरु जी दे चरणा विच जेड़े गुरु के प्यारे हन, ओ भी सतगुरु जी दे नाल इस जगह ते आए और प्रशादा पानी आदक छक के सारी रात नू जदों बिताया, सब संगी सिमरत सते नाम। और ओ लोक अजेहे सी जिन्हां ने गुरु दा संग कीता, सतगुरां दा साथ लिया, सिर्फ इस करके नहीं के गुरु कोल जेड़े पदार्थ मिलदे ने ओ पदार्थ लए जाण। साध संगत जी, जदों सतगुरु जी दी निकटतम सानू मिलदी है, जदों गुरु जी दे नेड़े आउणा सानू मिलदा है, ते साध संगत जी ओदे विच साडा वी इही तात्पर्य होवे, इही मनोरथ होवे, इही मूल कारण होवे कि असी सतगुरु जी दे चरणा विच आ के नाम जपीए। क्योंकि माफ करना, जे सिर्फ प्रशादे छकण दी गल है, आराम करन दी गल है, ते ओ इंसान अपने घर विच भी वधिया ढंग ना कर सकदा है। गुरु जी दी चरणा विच, गुरु जी दी शरण विच आउण दा इक्को एक सब तो वड्डा कारण यही है, इहदा मनोरथ यह है कि जदों इंसान सतगुरु जी दी शरण विच ही आके नाम जपेगा ते की होएगा, उस वक्त तुसी कई बार सतगुरु जी दा उपदेश सुनिया है के साथ संगत जी नाम जपो। और सब तो वद जोर दे के पातशाह जी ये बचन करते ने कि साथ संगत विच आके नाम जरूर जपिया जावे। कबीर, एक घरी आधी घरी आधी हूते आद, भगतन सेती गोष्टे जो कीने सो लाभ। इथे नुकसान नहीं दसिया। इंसान अपने घर बह के जिन्नी मर्जी बंदगी कर लवे, किन्ना ही करोड़ा बरसां दा तप होवे इक पासे, पर गुरु सवारियो जदों इंसान सतगुरु जी दे होंद विच सतगुरु दी शरण विच आ के सामने आप अकाल पुरख सतगुरु दर्शन देंदा होवे, और साध संगत विच आ के जदों इंसान नाम जपदा है, और सोच लो किन्नी साध संगत है, उन्ने गुणा इहदा जिहड़ा जप तप है उन्ना प्रफुल्लित हुंदा है, उन्ना ही वध जांदा है। और ये जिहड़े सिख ने, इत्थे मैं अर्ज करदा, नौवें पातशाह जी दी चरणा विच इन्हां दी शरण विच आए, और इन्हां दा कारण इक्को ही कि इत्थे आ के नाम जपिया जावे। सारी रात ओ लोक उस सतगुरु जी दे सते नाम भाव सच्चे नाम नू, जिहड़ा के झूठा नहीं, जिहड़ा के सच्चा है, और इहदे नाल लगन वाला भी सच्चा हो जांदा है, उस सच्चे नाम दा सिमरन ये सिख करदे रहे। संगत कितक कि तू ते आई, दरब उपायन को बोल्याई, कितक मसंदन सुन सुदयाए, दीर्घ मजल करत उतलाए। इस तरह जिन्नी भी साध संगत सतगुरु जी दे इस पवित्र जस बारे सुनदी है, उस वकत बहुत सारा धन दौलत आदक लिया के सतगुरु जी दे चरणा विच ओ लोक समर्पण करदे हन। कितक मसंदन सोने सुधी आए, दीर्घ मजल करत उतलाए। कुछ कु मसंदा ने जदों सुनिया के नौवें पातशाह कृपा बख्शिश कर रहे ने, दर्शन दे रहे ने, उस वकत ਉਹ ਵੀ ਬਹੁਤ ਸਾਰੀ ਦੂਰੀ ਤਹਿ ਕਰਕੇ ਬੜੀ ਹੀ ਮੰਜ਼ਲਾਂ ਤੋਂ ਆਏ ਔਰ ਬੜੀ ਕਾਹਲੀ ਨਾਲ ਆ ਰਹੇ ਨੇ ਕਿ ਸਤਿਗੁਰਾਂ ਦੇ ਦਰਸ਼ਨ ਕੀਤੇ ਜਾਣ। ਆਏ ਮਿਲੇ ਦਰਸ਼ਨ ਕੋ ਹੇਰਾ, ਅਰਪਿਓ ਲੈ ਕਰ ਦਰਬ ਕਨੇਰਾ। ਜਦੋਂ ਆ ਕੇ ਸਤਿਗੁਰੂ ਜੀ ਦੇ ਉਸ ਪਤਿਤ ਪਾਵਨ ਪਵਿੱਤਰ ਅਜਿਹੇ ਦਰਸ਼ਨ ਨੂੰ ਵੇਖਿਆ, ਤੇ ਉਸ ਵਕਤ ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਨਾਲੇ ਤੇ ਮੱਥਾ ਟੇਕਿਆ, ਔਰ ਜਿੰਨਾ ਵੀ ਇਹਨਾਂ ਕੋਲ ਧਨ ਪਦਾਰਥ ਸੀ ਉਹ ਸਾਰਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ। ਜਥਾ ਜੋਗ ਸ੍ਰੀ ਤੇਗ ਬਹਾਦਰ ਸਿਰੇ ਪਾਉ ਬਖਸ਼ੇ ਤਿੰਨ ਸਾਦਰ। ਔਰ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਇਹ ਇਸ ਤਰ੍ਹਾਂ ਦੀ ਕਿਰਪਾ ਕਰ ਰਹੇ ਨੇ ਕਿ ਜਿਸ ਤਰ੍ਹਾਂ ਵੀ ਜਿਹਨੂੰ ਜਥਾ ਸ਼ਕਤ ਭਾਵ ਜਿੰਨਾ ਵੀ ਕਿਸੇ ਦੀ ਵਡਿਆਈ ਹੈ, ਜਿਹੜਾ ਜਿੰਨੇ ਮਾਣ ਸਤਿਕਾਰ ਦਾ ਅਧਿਕਾਰੀ ਹੈ, ਸਤਿਗੁਰੂ ਜੀ ਉਹਨੂੰ ਕਿਰਪਾ ਕਰਕੇ ਉਹਨੂੰ ਸਿਰੋਪਾ ਦਿੰਦੇ ਹਨ, ਉਹਦਾ ਮਾਣ ਸਤਿਕਾਰ ਕਰਦੇ ਨੇ। ਜੋ ਜਿਸ ਦੇਸ਼ ਹੁਤੇ ਥਿਤ ਆਗੇ ਤੇਹ ਪੁਨ ਪਠੇ ਗੁਰੂ ਪਗ ਲਾਗੇ। ਔਰ ਜਿਹੜੇ ਵੀ ਲੋਕ ਜਿਹੜੇ ਜਿਹੜੇ ਦੇਸ਼ ਵਿੱਚ ਰਹਿ ਰਹੇ ਨੇ, ਹੁਣ ਇਹ ਮਸੰਦ ਕੀ ਕੀਤਾ ਇਹਨਾਂ ਨੇ, ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਮੌਕੇ ਦਾ ਗੁਰੂ ਇਹੀ ਹੈ, ਉਸ ਵਕਤ ਉਹਨਾਂ ਲੋਕਾਂ ਨੇ ਆਪਣੇ ਜਿਹੜੇ ਸੇਵਕ ਨੇ ਜਾਂ ਹੋਰ ਨਾਲ ਦੇ ਸੰਗਤ ਦੇ ਮਨੁੱਖ ਜਨ ਨੇ ਉਹਨਾਂ ਨੂੰ ਭੇਜਿਆ ਕਿ ਉਹ ਜਾ ਕੇ ਸੰਗਤਾਂ ਨੂੰ ਕਹਿਣ ਕਿ ਆ ਕੇ ਦਰਸ਼ਨ ਕਰੋ। ਗਏ ਸੰਗਤਾਂ ਤੇ ਧਨ ਲੇਤੇ, ਕਬਹਿ ਕਬਹਿ ਸ੍ਰੀ ਪ੍ਰਭੂ ਕੋ ਦੇਤੇ। ਔਰ ਉਹ ਲੋਕ ਫਿਰ ਉਹਨਾਂ ਸੰਗਤਾਂ ਕੋਲੋਂ ਜੋ ਵੀ ਉਹ ਦਸਵੰਧ ਆਦਿਕ ਸਤਿਗੁਰੂ ਜੀ ਦੇ ਚਰਨਾਂ 'ਚ ਅਰਪਣ ਕਰਦੇ ਨੇ, ਉਹ ਧਨ ਆਦਿਕ ਵੀ ਲਿਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕੀਤਾ। ਬਦਰਾ ਭਰਿਓ ਦਰਬ ਕੋ ਹੇਰਾ ਕਰੇ ਜੋ ਰਾਹਕ ਨਿਕਟ ਬਸੇਰਾ। ਉਸ ਵਕਤ ਜਿਹੜਾ ਇੱਕ ਥੈਲਾ ਜਿਹਨੂੰ ਕਿ ਬਦਰਾ ਕਿਹਾ ਜਾਂਦਾ ਹੈ, ਇਹ ਚਮੜੇ ਦੀ ਇੱਕ ਥੈਲੀ ਹੁੰਦੀ ਹੈ ਜਿਹਦੇ ਵਿੱਚ ਕਿ ਮੋਹਰਾਂ ਦਿਨਾਰ ਆਦਿਕ ਇਹ ਜਿਹੜੀ ਚੀਜ਼ਾਂ ਨੇ ਪਾਈਆਂ ਜਾਂਦੀਆਂ ਸੀ। ਜਦੋਂ ਉਹ ਸਾਰਾ ਦਰਬ ਧਨ ਆਦਿਕ ਸਤਿਗੁਰੂ ਜੀ ਦੇ ਕੋਲ ਆਇਆ, ਸਤਿਗੁਰੂ ਜੀ ਨੇ ਜਦੋਂ ਉਸ ਧਨ ਨੂੰ ਵੇਖਿਆ ਤੇ ਉਸ ਵਕਤ ਕਰੇ ਜੋ ਰਾਹਕ ਨਿਕਟ ਬਸੇਰਾ, ਇੱਥੇ ਦੱਸਿਆ ਗਿਆ ਇੱਕ ਕਿਸਾਨ ਜਿਹੜਾ ਕਿ ਕੋਲ ਹੀ ਬਸੇਰਾ ਕਰਦਾ ਸੀ ਭਾਵ ਰਹਿੰਦਾ ਸੀ, ਤਿਨਹੇ ਬੁਲਾਏ ਦਿਓ ਧਨ ਸਾਰਾ ਕਹਿਓ ਕੀਜੀਐ ਇਹ ਉਪਕਾਰਾ। ਇਹ ਸਤਿਗੁਰੂ ਜੀ ਅਜਿਹੇ ਆਪਣੇ ਪ੍ਰਭਾਵ ਨੂੰ ਦੱਸ ਰਹੇ ਨੇ ਕਿ ਜਿਹੜੇ ਸਾਰਾ ਕੁਝ ਅਜਿਹੇ ਸਤਿਗੁਰੂ ਤਿਆਗੀ ਨੇ ਜੋ ਕੁਛ ਆ ਰਿਹਾ ਇਹ ਨਹੀਂ ਕਿ ਉਹਨੂੰ ਸਮੇਟ ਕੇ ਆਪਣੇ ਕੋਲ ਰੱਖ ਲਿਆ। ਸਾਧ ਸੰਗਤ ਜੀ, ਜਿਹੜਾ ਇਨਸਾਨ ਹਜੇ ਤੱਕ ਆਪਣੀ ਪਕੜ ਧਨ ਪਦਾਰਥਾਂ ਤੋਂ ਹੀ ਨਹੀਂ ਦੂਰ ਕਰ ਸਕਦਾ, ਜਿਹੜਾ ਇਨਸਾਨ ਆਪਣੀ ਪਕੜ ਇਸ ਦੁਨਿਆਵੀ ਸੁੱਖ ਜਿਹੜੇ ਸੁੱਖ ਸਹੂਲਤਾਂ ਨੇ ਇਹਨਾਂ ਉੱਤੇ ਆਪਣੀ ਪਕੜ ਕਰੀ ਬੈਠਿਆ, ਉਹ ਕਾਹਦਾ ਗੁਰੂ ਹੋਏਗਾ। ਗੁਰੂ ਉਹੀ ਹੈ ਜਿਹਦੇ ਵਿੱਚ ਹਰ ਵਕਤ ਤਿਆਗ ਹੈ, ਜਿਹਦੇ ਵਿੱਚ ਸਾਰੀ ਚੀਜ਼ਾਂ ਛੱਡ ਦੇਣ ਦੀ ਭਾਵਨਾ ਹੈ। ਇੱਥੇ ਤੁਸੀਂ ਨੌਵੇਂ ਪਾਤਸ਼ਾਹ ਜੀ ਦਾ ਬਿਰਤਾਂਤ ਸ਼੍ਰਵਣ ਕਰ ਰਹੇ ਹੋ ਕਿ ਸ੍ਰੀ ਸਤਿਗੁਰੂ ਜੀ ਨੇ ਉਸ ਵਕਤ ਜਿੰਨਾ ਵੀ ਧਨ ਸੀ ਉਹ ਸਾਰੇ ਦਾ ਸਾਰਾ ਸਤਿਗੁਰੂ ਜੀ ਨੇ ਇੱਕ ਕਿਸਾਨ ਨੂੰ, ਇੱਕ ਖੇਤੀ ਕਰਨ ਵਾਲੇ ਨੂੰ ਦੇ ਕੇ ਕਿਹਾ ਕਿ ਇਹਦੇ ਨਾਲ ਉਪਕਾਰ ਕਰ, ਇਹਾਂ ਬ੍ਰਿਛ ਅਰ ਕੂਪ ਲਗਾਵੋ, ਸਦਾ ਬਰਤ ਸ਼ੁੱਧ ਤਨ ਮੁਖ ਪਾਵੋ। ਸਤਿਗੁਰੂ ਜੀ ਨੇ ਕਿਹਾ ਕਿ ਇਸ ਤਰ੍ਹਾਂ ਕਰ, ਇਹ ਜਿਹੜਾ ਧਨ ਪਦਾਰਥ ਹੈ ਇਹਦੇ ਨਾਲ ਇੱਥੇ ਤੂੰ ਫਲਦਾਰ ਦਰਖਤ ਲਗਾ, ਇੱਥੇ ਖੂਹ ਆਦਿਕ ਲਗਾ, ਤਾਂ ਜੋ ਜਦੋਂ ਇਹ ਬ੍ਰਿਛ ਵੱਡੇ ਹੋਣਗੇ ਇਹਨਾਂ ਨੂੰ ਫਲ ਲੱਗਣਗੇ, ਜਿਹੜੇ ਵੀ ਰਾਹੀ ਇੱਥੋਂ ਜਾਣਗੇ ਜੇ ਕੋਈ ਭੁੱਖਾ ਹੈ ਉਹ ਫਲਾਂ ਨੂੰ ਖਾ ਕੇ ਆਪਣੀ ਭੁੱਖ ਮਿਟਾ ਲਏਗਾ, ਜੇ ਕੋਈ ਪਿਆਸਾ ਹੈ ਉਹ ਇਹ ਖੂਹ ਤੋਂ ਪਾਣੀ ਪੀ ਲਵੇ। ਸਾਧ ਸੰਗਤ ਜੀ, ਇਹ ਸਤਿਗੁਰੂ ਜੀ ਦਾ ਤੁਸੀਂ ਬਿਰਦ ਵੇਖ ਰਹੇ ਹੋ ਜਿਹੜਾ ਸਦਾ ਹੀ ਪਰ ਉਪਕਾਰ ਕਰਨ ਵਾਲਾ ਹੈ। ਸੋ ਸਤਿਗੁਰੂ ਜੀ ਨੇ ਇਹ ਜਦੋਂ ਬਚਨ ਕੀਤੇ, ਕਰੋ ਨਾ ਲੋਭ ਖਰਚ ਦੇਹੋ ਸਾਰੋ, ਤੁਮ ਸੁਖ ਪਾਵੋ ਜਨਮ ਸੁਧਾਰੋ। ਨਾਲ ਹੀ ਸਤਿਗੁਰੂ ਜੀ ਸਦਾ ਹੀ ਜਿਹੜਾ ਇਹ ਕਰਮ ਕਰਦੇ ਆਏ ਕਿ ਜਦੋਂ ਵੀ ਕੋਈ ਵੀ ਚੀਜ਼ ਸੌਂਪਣੀ ਕੀਤੀ ਤੇ ਗੁਰੂ ਹਮੇਸ਼ਾ ਨਾਲ ਇੱਕ ਚੇਤਾਵਨੀ ਵੀ ਦੇ ਦਿੰਦੇ ਨੇ, ਕਿਉਂਕਿ ਇਨਸਾਨ ਦਾ ਸੁਭਾਅ ਹੈ ਇਹ ਪਲ ਪਲ ਭੁੱਲ ਜਾਂਦਾ, ਖਿਨ ਖਿਨ ਭੁੱਲਣ ਹਾਰ। ਇਹਦੇ ਬਾਰੇ ਗੁਰਬਾਣੀ ਚ ਲਿਖਿਆ ਕਿ ਇੱਕ ਖਿਨ ਮਾਤਰ ਵਿੱਚ ਪਤਾ ਨਹੀਂ ਕਦੋਂ ਇਹਨੇ ਭੁੱਲ ਜਾਣਾ, ਮਿੰਟ ਦੇ ਵਿੱਚ ਇਹਦੀ ਬਿਰਤੀ ਬਦਲ ਗਈ, ਉਸੇ ਵਕਤ ਕਿਹੜਾ ਗੁਰੂ ਕੀ ਬਚਨ ਸਭ ਕੁਛ ਇਹਨੂੰ ਵਿਸਰ ਜਾਂਦਾ। ਨੌਵੇਂ ਪਾਤਸ਼ਾਹ ਜੀ ਬਚਨ ਕੀਤਾ ਕਿ ਇਹਨੂੰ ਧਨ ਨੂੰ ਪਰ ਉਪਕਾਰ ਵਿੱਚ ਲਾਣੇ, ਇਹ ਨਾ ਹੋਵੇ ਕਿ ਤੂੰ ਕੋਈ ਲੋਭ ਕਰ ਲਵੇ, ਲੋਭ ਨਾ ਕਰੀ, ਇਹ ਸਾਰਾ ਧਨ ਜਿਹੜਾ ਖਰਚ ਦੇਵੀ ਤੇ ਕੀ ਹੋਏਗਾ, ਤੂੰ ਬਹੁਤ ਸੁੱਖ ਪਾਏਗਾ, ਆਪਣਾ ਜਿਹੜਾ ਤੇਰਾ ਜਨਮ ਹੈ ਇਹ ਸਫਲ ਹੋ ਜਾਏਗਾ, ਤੂੰ ਆਪਣੇ ਜਨਮ ਦਾ ਸੁਧਾਰ ਕਰ ਲਏਗਾ। ਤਿਨੋ ਜੋਰ ਕਰ ਬਦਰਾ ਧਨ ਕੋ ਲੀਨੋ ਪ੍ਰੇਮ ਕਰਿਓ ਬਹੁ ਮਨ ਕੋ। ਉਸ ਕਿਸਾਨ ਨੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੜੀ ਨਿਮਰਤਾ ਭਾਵਨਾ ਨਾਲ ਉਹ ਜਿਹੜਾ ਧਨ ਪਦਾਰਥ ਵਾਲਾ ਥੈਲਾ ਸੀ ਉਹ ਲੈ ਲਿਆ। ਬਦਰਾ ਲੈਬੇ ਤੇ ਤਿਸ ਨਾਮ ਬਣੀ ਬਦਰਪੁਰ ਪਾ ਅਭਿਰਾਮ। ਕਵੀ ਜੀ ਦੱਸਦੇ ਨੇ ਉਸ ਜਗ੍ਹਾ ਤੋਂ ਉਸ ਬਦਰਾ ਜਿਹੜੇ ਥੈਲੀ ਦਾ ਨਾਮ ਬਦਰਾ ਕਿਹਾ ਜਾਂਦਾ ਹੈ, ਜਦੋਂ ਉਸ ਕਿਸਾਨ ਨੇ ਉਹ ਥੈਲੀ ਨੂੰ ਲਿਆ ਤੇ ਉਸ ਬਦਰੇ ਤੋਂ ਗੁਰਦੁਆਰਾ ਬਣ ਗਿਆ ਜਿਹਨੂੰ ਕਿ ਬਦਰਾਪੁਰ ਸਾਹਿਬ ਕਹਿੰਦੇ ਹੋਣਗੇ। ਬ੍ਰਿਛ ਸੰਗਨੇ ਅਬਲੋ ਖਰੇ ਗੁਰਦੁਆਰੋ ਤੈ ਚਿੰਬੋ ਕਰੇ। ਕਵੀ ਜੀ ਦੱਸ ਰਹੇ ਨੇ ਕਿ ਮੈਂ ਦੇਖਿਆ ਉਹ ਅਲੌਕਿਕ ਨਜ਼ਾਰਾ ਕਿ ਸਤਿਗੁਰੂ ਜੀ ਦਾ ਵਚਨ ਜਿਹੜਾ ਧਨ ਦੇ ਕੇ ਇਹ ਕਿਹਾ ਸੀ ਕਿ ਇੱਥੇ ਬ੍ਰਿਛ ਆਦਿਕ ਲਗਾਉਣੇ ਨੇ, ਅੱਜ ਉੱਥੇ ਬਹੁਤ ਹੀ ਸੰਘਣੇ ਬ੍ਰਿਛ ਖੜੇ ਹੋਏ ਨੇ ਔਰ ਗੁਰਦੁਆਰਾ ਆਦਿਕ ਵੀ ਉੱਥੇ ਚਿੰਨ੍ਹ ਦਿੱਤਾ ਸੀ ਭਾਵ ਬਣਾ ਦਿੱਤਾ ਸੀ। ਇਸੀ ਪ੍ਰਕਾਰ ਸਤਿਗੁਰ ਦਿਨ ਦੋਏ ਕਰਿਓ ਮੁਕਾਮ ਦਿਓ ਤਨ ਸੋਏ। ਇਸ ਤਰ੍ਹਾਂ ਸਤਿਗੁਰੂ ਜੀ ਨੇ ਉਸ ਧਨ ਆਦਿਕ ਨੂੰ ਉੱਥੇ ਹੀ ਉਸ ਕਿਸਾਨ ਨੂੰ ਦੇ ਕੇ ਕਿਹਾ ਕਿ ਪਰਉਪਕਾਰ ਦੇ ਕਰਮ ਵਿੱਚ ਲਗਾ ਦੇਵੀਂ ਔਰ ਸਤਿਗੁਰੂ ਜੀ ਉਹ ਦੋ ਕੁ ਦਿਨ ਉੱਥੇ ਰਹੇ ਔਰ ਅਖੀਰ ਉਸ ਜਗ੍ਹਾ ਤੋਂ ਵੀ ਅੱਗੇ ਚੱਲ ਪਏ। ਬੋਹਰ ਕੂਚ ਕਰ ਸ੍ਰੀ ਗੁਰ ਪਿਆਨੇ ਬ੍ਰਿੰਦ ਪਏ ਨਰ ਸੰਗ ਸੁਜਾਨੇ। ਔਰ ਇਸ ਤਰ੍ਹਾਂ ਗਰੀਬ ਨਵਾਜ ਪਾਤਸ਼ਾਹ ਜੀ ਉੱਥੋਂ ਕੂਚ ਕੀਤਾ, ਉੱਥੋਂ ਜਾਣਾ ਕੀਤਾ, ਬਹੁਤ ਸਾਰੇ ਸਿਆਣੇ ਮਨੁੱਖ ਸਤਿਗੁਰੂ ਜੀ ਦੇ ਨਾਲ ਤੁਰ ਪਏ। ਹੁਣ ਇੱਥੇ ਪਾਠ ਆਇਆ ਕਿ ਬਹੁਤ ਸਾਰੇ ਸਿਆਣੇ ਮਨੁੱਖ ਇੱਥੇ ਸਾਧ ਸੰਗਤ ਜੀ। ਸਿਆਣਾ ਸਿਰਫ ਇਹ ਨਹੀਂ ਕਿਹਾ ਕਿ ਉਹਦੇ ਕੋਲ ਉਮਰ ਪੱਖੋਂ ਬਹੁਤ ਵਧੀਆ ਹੋਏਗਾ ਜਾਂ ਉਹਦੇ ਕੋਲ ਕੋਈ ਵਿਦਿਆ ਹੋਏਗੀ ਜਾਂ ਧਨ ਪਦਾਰਥ ਹੋਏਗਾ। ਅਸਲ ਵਿੱਚ ਇੱਥੇ ਸਿਆਣਾ ਕਿਹਨੂੰ ਕਿਹਾ ਗਿਆ, ਕੌਣ ਸਿਆਣਾ ਹੁੰਦਾ? ਸਾਧ ਸੰਗਤ ਜੀ ਸਮਾਂ ਹੋ ਗਿਆ, ਉਹ ਆਪ ਜੀ ਦੇ ਚਰਨਾਂ ਵਿੱਚ ਸਤਿਗੁਰੂ ਕਿਰਪਾ ਕਰਨ, ਫਿਰ ਆਪ ਜੀ ਦੇ ਚਰਨਾਂ 'ਚ ਅਰਜ਼ ਕੀਤੀ ਜਾਏਗੀ। ਸੋ ਸਤਿਗੁਰੂ ਜੀ ਕਿਵੇਂ ਹੋਰ ਸਿੱਖਾਂ 'ਤੇ ਕਿਰਪਾ ਕਰਦੇ ਨੇ ਉਹ ਆਪ ਜੀ ਦੇ ਚਰਨਾਂ 'ਚ ਅਰਜ਼ ਕਰਾਂਗੇ। ਸੋ ਸਾਰੇ ਹੀ ਸਤਿਗੁਰਾਂ ਨੂੰ ਧੰਨ ਕਹੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।